सतनाम श्री वाहिगुरु जीओ एक ओंकार सतनाम करता पुरख निर्भव निर्वय अकाल मूर्ति अजुनी सैभं गुर प्रसाद जप आद सच जुगाद सच है भी सच नानक हो सी भी सच तेरे कवन कवन गुण कह कह गावा तेरे कवन कवन गुण कह कह गावा तू साहिब गुणी निदाना तुमरी महिमा वर्णन साको तू ठाकर ऊच भगवाना नानक गुरु गोविंद सिंह नानक गुरु गोविंद सिंह पूरन हरि अवतार जगमग ज्योत विराज ही श्री गुरु ग्रंथ मजार गुरु ग्रंथ कल युग भयो श्री गुरु रूप महान दस पातशाहियां रूप एओ गुरु ग्रंथ जी जान पूर्ण देखियो आत्मा द्वैतै सर्व निवास ऐ शांत मन संत जेहे तेह पद नमो हमार मुगूजरै शास्त्र खट पिंग गिरन चढ़ जाए अंधल खै पदरो सुनै जो काल कृपा कराए कहां बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी नदरी नदर निहाल नानक नदरी नदर निहाल नदरी नदर निहाल नानक नदरी नदर निहाल
I'm
ਛੋਟੇ ਬਜੰਗੀਆਂ ਦੇ ਜਥੇ ਸਮੇਤ ਕੀਰਤਨ ਦੀ ਹਾਜ਼ਰੀ ਭਰੀ ਹੈ। ਉਪਰੰਤ ਜੋ ਸਮਾਂ ਨਿਯਤ ਹੈ ਉਸ ਸਮੇਂ ਦੇ ਅਨੁਸਾਰ ਦਾਸ ਆਪ ਜੀ ਦੇ ਸਨਮੁਖ ਹੈ। ਪਿਛਲੇ ਦੋ ਦਿਨ ਗੁਰਮਤਿ ਬੰਦਿਆਲਾ ਜਥਾ ਰੰਧਾਵਾ ਦੇ ਵਿਦਿਆਰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਦੋ ਦਿਨ ਆਪ ਜੀ ਨੂੰ ਕੀਰਤਨ ਜਥੇ ਸਮੇਤ ਆ ਕੇ ਹਾਜ਼ਰੀ ਭਰੀ ਹੈ। ਸਮਾਨ ਰੱਖਣ ਲੱਗਿਆ ਕੁਝ ਐਸਾ ਹੋ ਗਿਆ, ਥੋੜਾ ਬਹੁਤ ਸੈਕਟਰੀ ਭਾਈ ਜਸਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਨੂੰ ਸੁਣ ਕਹਿਣ ਦੇ ਵਿੱਚ, ਪਰ ਜਿਵ ਜਿਵ ਤੇਰਾ ਹੁਕਮ ਤੇ ਵੇ ਦੇਖੋ ਸਮੇਂ ਦੇ ਅਨੁਸਾਰ ਹੈ। ਦਾਸ ਏਅਰਪੋਰਟ ਤੋਂ ਲਗਭਗ ਸਿੱਧੇ ਹੀ ਤੁਹਾਡੇ ਕੋਲ ਪਹੁੰਚਿਆ। ਸਰੀਰ ਹੈ ਸਮੇਂ ਅਨੁਸਾਰ ਖੇਚਲ ਮਹਿਸੂਸ ਕਰਨ ਲੱਗ ਜਾਂਦਾ, ਇਹ ਸਰੀਰ ਦਾ ਧਰਮ ਹੈ। ਮਨ ਦੇ ਉਤਸ਼ਾਹ ਦੀ ਹੋਰ ਬਾਤ ਹੈ, ਸਰੀਰ ਦੀ ਅਲੱਗ ਬਾਤ ਹੈ। ਸਰੀਰ ਨੇ ਸਰੀਰ ਦੇ ਆਪਣੇ ਹਿਸਾਬ ਨਾਲ ਚੱਲਣਾ ਹੈ। ਸਰੀਰ ਦੇ ਉੱਤੇ ਅਨੀਂਦਰੇ ਦਾ ਰਹਿਣ ਦਾ ਵੀ ਅਸਰ ਹੈ ਔਰ ਬੇਰਾਮੀ ਦਾ ਵੀ ਅਸਰ ਹੈ। ਫਿਰ ਵੀ ਐਸਾ ਹੋ ਨਹੀਂ ਸੀ ਸਕਦਾ ਕਿ ਮੈਂ ਆਪ ਜੀ ਦੇ ਦਰਸ਼ਨ ਵਾਸਤੇ ਜਾਂ ਰੱਖੇ ਹੋਏ ਪ੍ਰੋਗਰਾਮ ਦੇ ਵਿੱਚ ਕੋਈ ਵੀ ਹੀਲ ਵਜੂਦ ਕਰਦਾ। ਇੰਨੇ ਸਾਲਾਂ ਤੋਂ ਆਪ ਜੀ ਬੜਾ ਸੁਨੇਹ ਕਰਦੇ ਹੋ, ਜਿਸ ਨਗਰ ਦੇ ਵਿੱਚ ਕਿਸੇ ਮਹਾਂਪੁਰਸ਼ ਦੇ ਵੀ ਚਰਨ ਪਏ ਹੋਣ ਕਮਾਈ ਵਾਲੇ ਦੇ, ਜਾਂ ਉਹਦਾ ਕੋਈ ਅਸਥਾਨ ਹੋਵੇ ਨਗਰ ਦਾ, ਉਹਦੇ 'ਤੇ ਵੀ ਬੜਾ ਮਾਣ ਕਰਦਾ ਵੀ ਸਾਡੇ ਨਗਰ ਦੇ ਵਿੱਚ ਵੀ ਫਲਾਣੇ ਮਹਾਂਪੁਰਸ਼ਾਂ ਨੇ ਤਪੱਸਿਆ ਹੋਈ। ਕਿਉਂਕਿ ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋਗਰਾਮ, ਸਿਮਰਨ ਦੀ ਸ਼ਕਤੀ ਦੁਆਰਾ ਉਹ ਮਹਾਤਮਾ ਨਗਰ ਨੂੰ ਵੀ ਪਵਿੱਤਰਤਾ ਦੇ ਜਾਂਦੇ। ਪਰ ਜਿਸ ਨਗਰ ਦੇ ਵਿੱਚ ਗੁਰੂ ਸਾਹਿਬ ਨੇ ਚਰਨ ਪਾਏ ਹੋ, 68 ਤੀਰਥ ਜੈ ਸਾਧ ਭਗਤ ਰਹਿ, ਜਿੱਥੇ ਮਹਾਤਮਾ ਦੇ ਚਰਨ ਪੈਣ 68 ਤੀਰਥ ਉਹ ਵੀ ਬਣ ਜਾਂਦੇ। ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਆਰਾਮ ਕਰ ਦਿਓ। ਫਿਰ ਇੱਕ ਨੀ ਦੋ ਗੁਰੂ ਸਾਹਿਬਾਨ, ਚਲੋ ਜੋਤ ਤਾਂ ਉਹੀ ਨਿਰੰਕਾਰ ਦੀ ਹੈ ਪਹਿਲੇ ਜਾਮੇ ਤੋਂ 11ਵੇਂ ਸਰੂਪ ਤੱਕ, ਪਰ ਫਿਰ ਵੀ ਸਰਗੁਣ ਸਰੂਪ ਦੇ ਨਾਂ ਤਾਂ ਲੈਣੇ ਪੈਂਦੇ ਨਾ, ਵੱਖਰੇ ਅਰਦਾਸ ਵੀ ਰੋਜ਼ ਲੈਣੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਇਸ ਨਗਰ ਨੂੰ ਮਾਣ ਬਖਸ਼ਿਆ, ਚਰਨ ਪਾਏ ਤੇ ਉਹਨਾਂ ਦੇ ਪ੍ਰਤਾਪ ਨਾਲ ਹੀ ਰੌਣਕਾਂ ਲੱਗ ਰਹੀਆਂ ਨੇ, ਇਹ ਗੁਰੂ ਦੀ ਕਿਰਪਾ ਨਾਲ ਹੀ। ਜਿੱਥੇ ਫੁੱਲ ਹੁੰਦੇ ਨੇ ਉੱਥੇ ਕੰਡੇ ਵੀ ਹੋਇਆ ਕਰਦੇ ਹੈ। ਸ਼ੁਰੂ ਦੇ ਵਿੱਚ ਮੈਨੂੰ ਵੀ ਯਾਦ ਹੈ, ਤੁਹਾਨੂੰ ਵੀ ਪ੍ਰਬੰਧਕਾਂ ਨੂੰ ਯਾਦ ਹੈ, ਵਿਘਨ ਪਾਉਣ ਵਾਲਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਤੁਸੀਂ ਵੀ ਆਪਣੀ ਦ੍ਰਿੜਤਾ ਰੱਖੀ। ਗੁਰੂ ਦੀ ਕਿਰਪਾ ਹੋਈ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਲਗਾਇਆ, ਕੋਈ ਪਾਪ ਹੈ ਸਭ ਪਾਵਨ ਜਨ ਨਾਨਕ ਸੁਖ ਕਰਾਇਆ। ਫਿਰ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਬੰਸ ਸਵਾਰ ਕੇ ਮਾਛੀਵਾੜੇ ਹੁੰਦੇ ਹੋਏ ਕਿਰਪਾਨ ਭੇਟ ਗੁਰਦੁਆਰੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਤਿਹਾਸ ਸਿਰਜਦੇ ਹੋਏ, ਸੰਸਾਰ ਦਾ ਇੱਕ ਵੱਖਰਾ ਇਤਿਹਾਸ ਸਿਰਜਦੇ ਹੋਏ ਉਹਨਾਂ ਸਮਿਆਂ ਦੇ ਤੁਹਾਡੇ ਨਗਰ ਵਿੱਚ ਪਹੁੰਚੇ। ਉਹਨਾਂ ਸਮਿਆਂ ਦੇ ਵਿੱਚ ਹੀ ਉਹ ਦੇਗ ਇੱਥੇ ਲਿਆ ਕੇ ਵਰਤਾਈ। ਦੇਗ ਸਰ ਗੁਰਦੁਆਰਾ ਆਪ ਜੀ ਦੇ ਨੇੜੇ ਹੈ, ਵੱਡਾ ਤੀਰਥ ਹੈ। ਮਹਾਰਾਜ ਨੇ ਧਰਤੀ ਨੂੰ ਮਾਣ ਬਖਸ਼ਿਆ, ਮੁਬਾਰਕ ਚਰਨ ਦੋ ਗੁਰੂ ਸਾਹਿਬਾਨਾਂ ਦੇ ਪਏ ਤੇ ਗੁਰੂ ਸਾਹਿਬਾਨਾਂ ਦੀ ਕਿਰਪਾ ਦੇ ਨਾਲ ਆਪਾਂ ਹਰ ਸਾਲ ਇੱਥੇ ਇਕੱਤਰ ਹੁੰਦੇ ਹਾਂ ਜਿਨ੍ਹਾਂ ਦੇ ਉੱਤੇ ਗੁਰੂ ਨੇ ਮਾਣ ਕੀਤਾ ਹੈ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਗੁਰੂ ਏਕ ਪਿਤਾ ਏਕ ਸਕੇ ਹਮ ਬਾਰਕ ਦੇ ਭਾਵ ਦੇ ਵਿੱਚ ਆ ਕੇ ਸਾਰੇ ਵਿਤਕਰੇ ਬੁਲਾ ਕੇ ਪਿੰਡਾਂ ਚ ਹੁੰਦੇ ਹਨ ਪਰਿਵਾਰਾਂ ਚ ਹੁੰਦੇ ਹਨ ਪਰ ਗੁਰੂ ਕੀ ਸੰਗਤ ਦੇ ਵਿੱਚ ਕੋਈ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ ਜਿੱਥੇ ਹਰ ਇੱਕ ਪਰਿਵਾਰ ਦੀ ਤਰ੍ਹਾਂ ਜੁੜ ਕੇ ਬੈਠਦਾ ਹੈ ਤੇ ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ ਹੈ ਆਪ ਜੀ ਜੁੜ ਕੇ ਬੈਠੇ ਹੋ ਤੇ ਭਾਵੇਂ ਗੁਰਬਾਣੀ ਦੇ ਉਸ ਤੁਕ ਅਨੁਸਾਰ ਵੀ ਕਿੰਝ ਨਾ ਸੁਝਿਆ ਕਿੰਝ ਨਾ ਬੁਝਿਆ ਤੇ ਜਿਹਾ ਜਿਹਾ ਮਹਾਰਾਜ ਨੂੰ ਪਾਇਆ ਉਹ ਸੇਵਾ ਤੇ ਕਰਵਾ ਲੈਣਗੇ ਆਓ ਸ਼ਬਦ ਦੀ ਟੇਕ ਲਈ ਹੈ ਕਿਉਂਕਿ ਸਿੱਖ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਸ਼ਬਦ ਦਾ ਆਸਰਾ ਹੈ ਸ਼ਬਦ ਤੋਂ ਬਿਨਾਂ ਸਿੱਖ ਦੇ ਕੋਲ ਆਸਰਾ ਕੋਈ ਸਰੀਰ ਦਾ ਆਸਰਾ ਨਾਸ਼ਵਾਨ ਹੈ ਸਰੀਰ ਦਾ ਆਸਰਾ ਤੱਕਣਾ ਵੀ ਨਾਸ਼ਵਾਨ ਦਾ ਆਸਰਾ ਤੱਕਣਾ ਸ਼ਬਦ ਸੱਤ ਹੈ ਸ਼ਬਦ ਗੁਰ ਪੀਰਾ ਬਹਿਰ ਗੰਭੀਰਾ ਬਿਨ ਸ਼ਬਦੇ ਜਗਵਾਰਾਨੰ ਸੰਸਾਰ ਤੇ ਲਾ ਹੋਇਆ ਫਿਰਦਾ ਸ਼ਬਦ ਤੋਂ ਬਿਨਾਂ ਜਿਹੜੇ ਸ਼ਬਦ ਨਾਲ ਨਹੀਂ ਜੁੜੇ ਗਿਣਤੀ ਭਾਵੇਂ ਕਰੋੜਾਂ ਤੇ ਚਲੀ ਜਾਵੇ ਕੀੜਿਆਂ ਮਕੌੜਿਆਂ ਦੀ ਗਿਣਤੀ ਪਾਈ ਕਿਸ ਲੇਖੇ ਵਿੱਚ ਹੈ ਭੇਡਾਂ ਬੱਕਰੀਆਂ ਦੀ ਗਿਣਤੀ ਕਿਸ ਲੇਖੇ ਵਿੱਚ ਹੈ ਸ਼ੇਰ ਤਾਂ ਇਕੱਲਾ ਹੀ ਖਬਰ ਸ਼ੇਰ ਇਕੱਲਾ ਹੀ ਹੋਵੇ ਗਿਣਤੀ ਚ ਆਉਂਦਾ ਵੀ ਹਾਂ ਸ਼ੇਰ ਰਹਿੰਦਾ ਜੀ ਕਲਗੀ ਧਰ ਪਾਤਸ਼ਾਹ ਦਾ ਅੰਮ੍ਰਿਤਧਾਰੀ ਇੱਕ ਸਿੱਧ ਵੀ ਕਰਨੀ ਵਾਲਾ ਤੇ ਉਹਦਾ ਪ੍ਰਭਾਵ ਵੱਖਰਾ ਹੁੰਦਾ ਹੈ ਗੁਰੂ ਕਿਰਪਾ ਕਰੇ ਆਓ ਸ਼ਬਦ ਦੀ ਟੇਕ ਹੈ ਨਾਨਕ ਨਦਰੀ ਨਦਰ ਨਿਹਾਲ ਇੱਕ ਵਾਰੀ ਇਹ ਧਾਰਨਾ ਪੜ੍ਹ ਲਓ ਇਹ ਬੜੀ ਦੇਰ ਦੀ ਗੁਰਸਿੱਖਾਂ ਦੀ ਇਹ ਇੱਛਾ ਸੀ ਕਈ ਵਾਰ ਜਹਾਰ ਗਈ ਕਈ ਵਰ੍ਹਿਆਂ ਤੋਂ ਸੀ ਇਹ ਐਤਕੀ ਵਾਰ ਭਾਈ ਇਹ ਹਿੰਮਤ ਕਰਕੇ ਇਹ ਜਿਹੜਾ ਪ੍ਰਬੰਧ ਵੀ ਕੀਤਾ ਗਿਆ ਹੈ ਸੰਗਤਾਂ ਦੇ ਹੁਕਮ ਅਨੁਸਾਰ ਇਹ ਸੰਸਾਰ ਦੇ ਕੋਨੇ ਕੋਨੇ ਵਿੱਚ ਤੁਹਾਡੀ ਇੱਥੋਂ ਦੀ ਆਵਾਜ਼ ਤੇ ਤੁਹਾਡਾ ਇੱਥੇ ਦਾ ਪ੍ਰਭਾਵ ਤੁਹਾਡੀ ਇੱਥੇ ਦੀ ਇਕੱਤਰਤਾ ਲੰਗਰਾਂ ਦੀ ਸੇਵਾ ਬੈਠਣ ਦਾ ਤਰੀਕਾ ਏਡਾ ਵੱਡਾ ਖੁੱਲ੍ਹਾ ਪੰਡਾਲ ਹੋਵੇ ਤੇ ਸਾਰੇ ਦੇ ਸਾਰਾ ਹੀ ਰਹਿਣ ਭਰਮਾਂ ਹੀ ਘੱਟ ਇਲਾਕੇ ਦੇ ਗੁਰਸਿੱਖਾਂ ਦਾ ਵੀ ਧੰਨਵਾਦ ਹੈ ਜਿਹੜਾ ਇੰਨਾ ਮੰਨਾ ਤੁਸੀਂ ਇਹਨਾਂ ਪ੍ਰਬੰਧਕਾਂ ਦਾ ਸਾਥ ਦੇ ਰਹੇ ਹੋ ਦੂਜੇ ਸ਼ਬਦਾਂ ਵਿੱਚ ਆਪਣੇ ਆਪ ਦਾ ਭਲਾ ਵੀ ਕਰ ਰਹੇ ਹੋ ਗੁਰੂ ਕਿਰਪਾ ਕਰੇ ਆਓ ਇੱਕ ਵਾਰੀ ਇਹ ਤੋਂ ਖੋਲੋ ਨਾਨਕ ਨਦਰੀ ਨਦਰ ਨਿਹਾਲ ਉਸ ਤੋਂ ਬਾਅਦ ਫਿਰ ਅਗਲੀ ਵਿਚਾਰ ਜੈ ਸ਼੍ਰੀ ਗੁਰੂ ਬੁਲਾਏ ਨਦਰੀ ਨਦਰ ਨਿਹਾਲ
ਨਦਰੀ ਨਦਰ ਨਿਹਾਲ ਨਾਨਕ ਨਦਰੀ ਨਦਰ ਨਿਹਾਲ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਦਰ ਨਿਹਾਲ Thank you.
ਨਦਰ ਤਾਂ ਨਿਗਾਹ ਨੂੰ ਕਹਿੰਦੇ ਨੇ, ਸਿੱਧੇ ਸ਼ਬਦਾਂ ਵਿੱਚ ਦ੍ਰਿਸ਼ਟੀ ਨੂੰ ਕਹਿੰਦੇ ਨੇ ਨਦਰ। ਨੇਤਰਾਂ ਦੁਆਰਾ ਝਾਕਣਾ, ਦੇਖਣਾ ਨਦਰ। ਤੇ ਦੂਸਰੀ ਬਾਤ ਇਹ ਹੈ, ਨਿਹਾਲ ਸ਼ਬਦ, ਨਿਹਾਲ ਕਰਨ ਵਾਲੀ ਨਜ਼ਰ ਜਿਹੜੀ ਹੈ ਇਹ ਹਰ ਇੱਕ ਦੇ ਕੋਲ ਨਹੀਂ ਹੋ ਸਕਦੀ। ਤੇ ਝਾਕਣਾ ਤਾਂ ਪਸ਼ੂ ਵੀ ਝਾਕਦੇ, ਉਹ ਖੁਦ ਹੀ ਨਿਹਾਲ ਨਹੀਂ ਹੋ ਸਕਦੇ, ਦੂਜੇ ਨੂੰ ਕੀ ਕਰ ਦੇਣਾ। ਤੇ ਨੇਤਰ ਮਨਮੁੱਖਾਂ ਦੇ ਕੋਲ ਵੀ ਨਾ, ਆਪਣਾ ਆਪ ਦਾ ਭਲਾ ਨਹੀਂ ਕਰ ਸਕਦੇ, ਪਰਿਵਾਰ ਦਾ ਨਹੀਂ ਕਰ ਸਕਦੇ, ਸ਼ਰਾਬੀ ਕਬਾਬੀਆਂ ਦੇ ਕੋਲ ਵੀ ਹੈ, ਨਿੰਦਕ ਦੁਸ਼ਟ ਪੁਰਸ਼ਾਂ ਦੇ ਕੋਲ ਵੀ ਹੈ, ਪਖੰਡੀਆਂ ਕੋਲ ਵੀ ਹੈ, ਝਾਕਦੇ ਤਾਂ ਉਹ ਵੀ। ਤੇ ਉਹਨਾਂ ਦਾ ਕੋਈ ਅਸਰ ਨਹੀਂ। ਨਜ਼ਰ ਹੈਗੀ ਹੈ, ਝਾਕਣਾ ਹੈਗਾ, ਪਰ ਨਿਹਾਲਤਾ ਹੀ ਦੇਣ ਵਾਲੀ ਸਮਰੱਥਾ ਨਹੀਂ। ਇਹ ਕਿਸ ਕੋਲ ਹੈ? ਜਾਂ ਤਾਂ ਭਾਈ ਪਰਮੇਸ਼ਰ ਦੇ ਕੋਲ ਹੈ, ਉਹ ਆਪ ਜਦੋਂ ਸਰਗੁਣ ਸਰੂਪ ਧਾਰਨ ਕਰਕੇ ਆਵੇ, ਭਾਵੇਂ ਤ੍ਰੇਤੇ ਦੁਆਬਰ ਵਿੱਚ ਆਇਆ, ਭਾਵੇਂ ਕਲਯੁਗ ਵਿੱਚ ਆਇਆ। ਸਤਯੁਗ ਦੇ ਵਿੱਚ ਧਰੂਮ ਪ੍ਰਹਲਾਦ ਦੇ ਉੱਤੇ ਨਜ਼ਰੇ ਕੀਤੀ ਹੈ, ਨਜ਼ਰ ਕੀਤੀ ਹੈ, ਭੀਲਣੀ ਦੇ ਉੱਤੇ ਨਜ਼ਰੇ ਕੀਤੀ ਸੀ, ਤ੍ਰੇਤੇ ਵਿੱਚ ਬਿਦਰ ਦੇ ਉੱਤੇ ਨਜ਼ਰ ਹੀ ਕੀਤੀ ਹੈ। ਤੇ ਪਰਮੇਸ਼ਰ ਉਹੀ ਹੈ, ਤੇ ਲਾਲੋ ਦੇ ਉੱਤੇ ਵੀ ਨਜ਼ਰ ਹੀ ਕੀਤੀ ਹੈ, ਕਿੰਨਿਆਂ ਤੇ ਹੋਰ ਤੇ ਕੀਤੀ ਹੈ। ਨਜ਼ਰ ਤੇਰੀ ਸੁਖ ਪਾਇਆ ਸਦਾ ਨਾਨਕ ਦੀ ਅਰਦਾਸ। ਗੁਰੂ ਦੀ ਨਜ਼ਰ ਵਿੱਚ ਸੁਖ ਹੈ, ਸਤਪੁਰਸ਼ ਦੀ ਨਜ਼ਰ ਵਿੱਚ ਸੁਖ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਇਸ਼ਾਰਾ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸ। ਭੱਟਾ ਨੇ ਕਿਹਾ ਹੈ, ਗੁਰੂ ਅੰਗਦ ਦੇਵ ਜੀ, ਅਮਿਆ ਦ੍ਰਿਸ਼ੋ ਕਰੈ ਹਰੈ ਅਗ ਪਾਪ ਸਕਲ ਮਨ। ਤੇਰੀ ਦ੍ਰਿਸ਼ਟੀ ਵਿੱਚ ਐਡੀ ਸਮਰੱਥ ਹੈ ਕਿ ਕੋੜੇ ਵੱਲ ਵੇਖ ਲਓ ਇੱਕ ਵਾਰੀ ਤਾਂ ਕੋੜ ਲੈ। ਗਰੀਬੀ ਦੀ ਦਿਸ਼ਾ ਦੇ ਵਿੱਚ ਜੂਝ ਰਹੇ, ਗਰੀਬੀ ਤੋਂ ਤੰਗ ਹੋਏ, ਕੰਗਾਲ ਜਤੀਮ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋ ਇਹਨਾਂ ਦੇ ਆਸਰਾ ਕੋਈ ਨਹੀਂ ਦਿੰਦਾ। ਉਹਨਾਂ ਜਤੀਮਾਂ ਦੇ ਉੱਤੇ ਨਜ਼ਰ ਆ ਗਈ, ਤੂੰ ਪਾਤਸ਼ਾਹੀਆਂ ਬਖਸ਼ ਦਿੱਤੀਆਂ, ਇੱਕ ਰਾਤ ਵਿੱਚ ਬਾਦਸ਼ਾਹ ਬਣਾਇਆ ਗੁਰੂ ਨਾਨਕ ਦੇ ਇੱਕ ਗਰੀਬ ਦੇ ਵਿੱਚ, ਦਿਨ ਚੜ੍ਹਦੇ ਨੂੰ ਬਾਦਸ਼ਾਹ ਸੀ, ਦਿਨ ਚ ਗਰੀਬ ਹੈ ਤੇ ਅਗਲੇ ਦਿਨ ਗੁਰੂ ਨਾਨਕ ਦੀ ਕਿਰਪਾ ਦੇ ਨਾਲ। ਇਹ ਜਿਹੜੇ ਸਿੱਖ ਰਿਆਸਤਾਂ ਦੇ ਇਤਿਹਾਸ ਕਿਤੇ ਪੜ੍ਹ ਕੇ ਦੇਖੋ, ਪਟਿਆਲਾ ਰਿਆਸਤ ਹੈ, ਨਾਭਾ ਹੈ, ਜੀਂਦ ਹੈ, ਕੈਂਥਲ ਹੈ, ਪਿਛੋਕੜ ਕੀ ਹੈ? ਇੱਕ ਦ੍ਰਿਸ਼ਟੀ ਹੈ, ਛੋਕੜਿਆ ਵੀ ਦ੍ਰਿਸ਼ਟੀ ਪਈ ਹੈ, ਉਹ ਭਾਵੇਂ ਸੱਤਵੇਂ ਜਾਵੇਂ ਵਿੱਚ ਪਈ। ਇੰਨੇ ਹੀ ਪੁੱਛਿਆ ਸੀ ਕਾਲੇ ਨੂੰ, ਕਹਿੰਦੇ ਕਾਲਿਆ ਕਿਆ ਬਾਤ ਹੈ, ਬੱਚੇ ਢਿੱਡ ਦੇ ਹੱਥ ਕਿਉਂ ਮਾਰਦੇ, ਮੌਕਾ ਹੁੰਦਾ ਕਿਸੇ ਕੋਲ? ਇੱਕ ਮੋਢੇ ਤੇ ਚੁੱਕਿਆ ਹੋਇਆ ਹੈ, ਉਂਗਲ ਲਾਇਆ ਹੋਇਆ ਹੈ, ਮਰਿਆ ਹੋਇਆ ਭਰਾ ਯਾਦ ਆ ਗਿਆ, ਕਹਿਣ ਕੇ ਗਰੀਬ ਨਿਵਾਸ, ਮੇਰਾ ਭਰਾ ਤੇ ਭਰਜਾਈ ਮਰ ਚੁੱਕੇ ਨੇ, ਇਹ ਯਤੀਮ ਬੱਚੇ ਨੇ, ਖਾਣ ਵਾਸਤੇ ਰੋਟੀ ਨਹੀਂ ਮਿਲਦੀ, ਇਹ ਭੁੱਖੇ ਢਿੱਡ ਵਜਾਉਂਦੇ ਨੇ ਵੀ ਖਾਲੀ ਹੈ। ਇੰਨੀ ਗੱਲ ਦੇ ਵਿੱਚ ਗੁਰੂ ਦੀ ਦ੍ਰਿਸ਼ਟੀ ਹੋ ਗਈ। ਮਹਾਰਾਜ ਕਹਿੰਦੀ ਪਾਲਿਆ ਇਹ ਨਾਂ ਕੀ ਹੈ ਇਹਦਾ ਬੱਚੇ ਦਾ? ਕਹਿੰਦੇ ਜੀ ਇਹਦਾ ਨਾਂ ਮੂਲ ਹੈ। ਕਹਿੰਦੇ ਫੁੱਲਿਆ ਬਹੁਤ ਫੁੱਲੇਗਾ, ਤੇਰੀ ਕਲਾ ਦੇ ਜਮਨਾ ਪਾਰ ਘੋੜੇ ਪਾਣੀ ਪੀਣਗੇ। ਮਹਾਰਾਜ ਸਾਹਿਬ ਨੇ ਇੱਕ ਸ਼ੇਰ ਵਿੱਚ ਪਾਤਸ਼ਾਹੀਆਂ ਬਖਸ਼ ਦਿੱਤੀਆਂ। ਜੇ ਸਹੀ ਮਾਨੇ ਵਿੱਚ ਕਹਿ ਲਈਏ ਕਿ ਟੱਪਰੀ ਵਾਸ ਜਿਹਨਾਂ ਨੂੰ ਕੋਈ ਬਹਿਣ ਦੇ ਲਈ ਮਕਾਨ ਬਣਾਉਣ ਲਈ ਜ਼ਮੀਨ ਨਹੀਂ ਸੀ ਦਿੰਦਾ, ਤੇ ਉਹ ਕਦੇ ਕਿਤੇ ਗੁਜ਼ਾਰਦੇ ਸੀ ਵਕਤ, ਕਦੇ ਕਿਤੇ ਉਹਨਾਂ ਟੱਪਰੀ ਵਾਸਾਂ ਨੂੰ ਰਾਜ ਬਖਸ਼ ਦਿੱਤੇ। ਇੱਕ ਸ਼ਿਨ ਵਿੱਚ ਸ਼ਿਨੇ ਰੋ ਰੰਗ ਤੋਂ ਕਰੀ ਰੋ ਰੰਗ ਕਰਦਾ ਰਹੇ। ਪਰ ਇਹ ਕੰਮ ਬੜਾ ਇੱਕ ਗੱਲੋਂ ਕਸੂਤਾ ਹੋ ਜਾਂਦਾ ਜੇ ਮੌਕਾ ਨਾ ਸਮਝੀ ਬੱਚੇ ਕਰੇਗਾ। ਇੱਕ ਸ਼ਿਨ ਦੇ ਵਿੱਚ ਕੁਛ ਤੇ ਕੁਛ ਹੋ ਜਾਂਦਾ। ਇੱਕ ਭਗਤਾਂ ਦੇ ਜੀਵਨ ਵਿੱਚ ਆਉਂਦਾ ਬਚਨ, ਤੇ ਭਗਤ ਜੀ ਕਹਿੰਦੇ ਨੇ ਇੱਕ ਬੀਬੀ ਬੜੇ ਧਨ ਪਦਾਰਥ ਵਾਲੀ ਹੈ, ਹੰਕਾਰ ਦੇ ਵਿੱਚ ਰਹਿੰਦੀ ਸੀ, ਮਾਇਆ ਦਾ ਸੁਭਾਅ ਹੀ ਜਿੱਥੇ ਇਕੱਠੀ ਹੋ ਜਾਏ ਹੰਕਾਰ ਦੇ ਵਿੱਚ। ਭਗਤੀ ਕਹਿਣ ਲੱਗੇ ਬੀਬੀ ਨਾਮ ਜਪਿਆ ਕਰ, ਭਗਤ ਦਾ ਕੋਈ ਅਸਰ ਨਹੀਂ ਹੋਇਆ, ਸ਼ਬਦ ਦਾ ਕੋਈ ਅਸਰ ਨਹੀਂ ਹੋਇਆ, ਕਿਉਂਕਿ ਪੱਥਰ ਸੀ ਅੱਗੇ, ਪੱਥਰ ਭਿੱਜਦਾ ਨਹੀਂ ਹੁੰਦਾ। ਤਲਾਕ ਦੇ ਕੇ ਕਹਿੰਦੀ ਭਗਤ ਜੀ ਨਾਮ ਜਪਣਾ ਤਾਂ ਰੰਡੀਆਂ ਦਾ ਕੰਮ ਹੈ, ਵਿਧਵਾ ਦਾ ਕੰਮ ਹੈ, ਮੈਂ ਤਾਂ ਸੁਹਾਗਣਾ। ਉਹ ਜਪਣ ਜਿਹਨਾਂ ਦੇ ਪਤੀ ਮਰ ਗਏ, ਚਿੱਟੇ ਚੋਨੇ ਲੈਣ ਤੇ ਨਾਮ ਜਪੀ ਜਾਵਾ। ਭਗਤ ਜੀ ਤਲਾਕ ਦੇ ਕੇ ਕਹਿੰਦੇ ਆਹ ਤਾਂ ਕੰਮ ਹੀ ਸੌਖ ਹੈ, ਜਾ ਜੇ ਤੂੰ ਨਾਮ ਜਪਣ ਲੱਗ ਜਾਵੇਂ ਜਾ ਫਿਰ ਵਿਧਵਾ ਹੀ ਹੋ ਜਾ। ਪਤੀ ਮਰ ਗਿਆ, ਬ੍ਰਾਹਮਣਾਂ ਦੀ ਲੜਕੀ ਸੀ, ਮਰ ਗਏ, ਕਹਾ ਬਿੰਦਰ ਪੈ ਗਿਆ, ਕੀ ਹੋਇਆ ਕੀ ਹੋਇਆ, ਸਾਰਾ ਜੀਆ ਚਲੋ ਜੀ ਹੁਣ ਕੀ ਹੋ ਸਕਦਾ। ਅਰਥੀ ਚੁੱਕੀ ਬ੍ਰਾਹਮਣਾਂ ਦੇ ਮੁੰਡੇ ਦੀ, ਹੁਣ ਲੋਕ ਕਹਿਣਗੇ ਹੋਰਾਂ ਨੂੰ ਸਦੀਆਂ ਕਰਦੇ ਹੋ ਤੇ ਚੱਲ ਹੁਣ ਤੂੰ ਵੀ ਹੋ ਹੁਣ ਸਦੀ ਫੜ ਲਾ ਰਹੀ ਹੋ ਮਰ ਪਤੀ ਦੇ ਨਾਲ। ਹਾਰ ਸ਼ਿੰਗਾਰ ਕਰਕੇ ਇਹ ਕੁਰੀਤੀ ਜਿਹੜੀ ਹੈ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਚਾਰ ਕੀਤਾ। ਅਕਬਰ ਦੇ ਜ਼ਮਾਨੇ ਵਿੱਚ 22 ਸੂਬੇ ਸੀ, ਅਕਬਰ ਦੇ ਉਹਨਾਂ ਦੇ ਸੂਬੇਦਾਰ ਸੀ 22, ਤੇ ਗੁਰੂ ਸਾਹਿਬ ਨੇ 22 ਮੰਜੀਆਂ ਬਖਸ਼ੇ, ਇੱਕ ਇੱਕ ਸੂਬੇ ਦੇ ਵਿੱਚ ਆਪਣਾ ਪ੍ਰਚਾਰ ਨਿਯਤ ਕੀਤਾ। ਇੱਕ ਵੱਖਰੀ ਪਾਤਸ਼ਾਹੀ ਸੀ ਜਿੱਥੇ ਦਿੱਲੀ ਦਾ ਤਖ਼ਤ ਵੀ ਨਿਮਦਾ ਸਿਆ। ਅਕਬਰ ਨੂੰ ਕਹਿ ਕੇ ਇਹ ਕਾਨੂੰਨ ਬਣਾਇਆ ਕਿ ਜ਼ਬਰਦਸਤੀ ਐਸਾ ਨਾ ਕੀਤਾ ਜਾਵੇ, ਇਹ ਆਤਮਘਾਤ ਹੈ। ਅਕਬਰ ਨੇ ਕਾਨੂੰਨ ਬਣਾਇਆ, ਗੁਰੂ ਸਾਹਿਬ ਨੇ ਪ੍ਰਚਾਰ ਕੀਤਾ, ਸਦੀਆਂ ਇਹ ਨਾ ਆਖਿਆ ਜੇ ਬਣਿਆ ਲੱਗ ਜਾਣ ਫਿਰ ਕਿਤੇ ਜਾ ਕੇ ਠਲ ਗਈ ਸੀ। ਬੀਬੀ ਜਾ ਰਹੀ ਹੈ ਰਸਤੇ ਚ ਨਾਮਦੇਵ ਜੀ ਬੈਠੇ ਸੀ ਗੁਰੂ, ਤਾਂ ਬੀਬੀਆਂ ਨੇ ਕਿਹਾ ਹੁਣ ਸੰਸਾਰ ਤੋਂ ਚਲੀਆਂ ਜਾਂਦੀਆਂ ਨੀ ਮੱਥਾ ਟੇਕ ਲੈ, ਪਹਿਲਾਂ ਚਰਨ ਫੜੇ। ਮਹਾਰਾਜ ਅਨਰਥ ਹੋ ਗਿਆ, ਬੀਬੀ ਕੀ ਹੋਇਆ? ਕਹਿੰਦੀ ਮੈਂ ਵਿਧਵਾ ਹੋ ਗਈ। ਕਹਿੰਦੇ ਤੂੰ ਹੀ ਕਹਿੰਦੀ ਸੀ ਵੀ ਨਾਮ ਤਾਂ ਇਹ ਰੰਡੀਆਂ ਦਾ ਕੰਮ ਹੈ, ਵੀ ਜਪਿਆ ਕਰੋ, ਅਸੀਂ ਤਾਂ ਬੀਬੀ ਨਾਮ ਜਪਾਉਣਾ, ਇਹ ਤੂੰ ਸਿੱਧੀ ਪੁੱਤਰੀ ਜਪ ਲੈਂਦੀ ਰਾਤ ਨੂੰ, ਤੇ ਪਰਮਾਤਮਾ ਤੇ ਨਾਮ ਜਪਣ ਵਾਸਤੇ ਕੀ ਕਰਦਾ? ਲੋਕਾਂ ਦੀ ਭੀੜ ਹੈ, ਉਹਨੇ ਕਿਹਾ ਵੀ ਹੁਣ ਜਾਂਦੀ ਜਾਂਦੀ ਮੱਥਾ ਤਾਂ ਟੇਕ ਲਿਆ ਕਰੋ। ਉਹ ਆਪਣੀ ਮੌਤ ਵਿੱਚ ਬੈਠੇ ਤੇ ਕਹਿ ਦਿੱਤਾ ਸੁਹਾਗਣ, ਕਹਿ ਦਿੱਤਾ ਤੇ ਤੇਰਾ ਸੁਹਾਗ ਦਾ ਆਨੰਦ ਮਾਣੇ, ਸੁਹਾਗ ਭਾਗ ਮਾਣੇ, ਬੁੜੀਆਂ ਸੀਰਤ ਦਿਓ ਮਿਲਦੀ
ਇਹ ਹੋਣ ਵਾਲੀਆਂ ਦੀ ਗੱਲਬਾਤ ਨਹੀਂ ਹੈਗੀ, ਕਿਉਂਕਿ ਪੈਰੀਆਂ ਤੇਰੀ ਲਾਉਂਦੀ ਕੋਈ ਨੀ। ਅਸ਼ੀਰਵਾਦ ਦਿੱਤੀ ਸੀ, ਬੁੱਢ ਸੁਭਾਅ ਹੋਵੇ, ਬੁੱਢੀ ਹੁੰਦੀ ਤੱਕ ਸੁਭਾਅ ਹੋਵੇ, ਤੇ ਹੁਣ ਵੱਡਿਆਂ ਦੀਆਂ ਅਸੀਸਾਂ ਵਾਸਤੇ ਜਗ੍ਹਾ ਨਹੀਂ ਹੈ। ਨੌਜਵਾਨ ਬੱਚੇ ਨੂੰ ਮਾਂ ਬਾਪ ਦੀ ਦਾਦੇ ਦੀ ਕੋਈ ਅਸੀਸ ਦੀ ਕੋਈ ਲੋੜ ਨਹੀਂ, ਸਭ ਕੁਛ ਬੋਲਦੇ ਹੈ, ਜ਼ਮਾਨਾ ਬਦਲ ਗਿਆ। ਉਸਤਾਦ ਦੀ ਲੋੜ ਨਹੀਂ ਰਹੀ ਅਸ਼ੀਰਵਾਦ ਦੀ ਵਿਦਿਆਰਥੀ ਨੂੰ, ਪੁੱਤ ਨੂੰ ਲੋੜ ਨਹੀਂ ਗਈ ਮਾਂ ਬਾਪ ਦੀ, ਨੂੰਹ ਨੂੰ ਲੋੜ ਨਹੀਂ ਗਈ ਸੱਸ ਦੀ, ਜ਼ਮਾਨਾ ਬਦਲਦਾ ਜਾ ਰਿਹਾ ਹੈ। ਜਿੱਥੇ ਕਿਰਪਾ ਹੈ ਉੱਥੇ ਅਜੇ ਵੀ ਬਹੁਤ ਕੁਛ ਬਚਿਆ ਵਾ। ਹਾਈ ਕੋਰਟ ਦੀ ਜੱਜ ਬੀਬੀ, ਮੈਂ ਆਪਣੀ ਸੱਸ ਮਾਂ ਦੀ ਸੇਵਾ ਕਰਦੀ ਦੇਖੀ ਤੇ ਮੇਰੇ ਤੇ ਪ੍ਰਭਾਵ ਪਿਆ ਵੀ ਬੁਲਿਹਾਰ ਕਰੀਏ, ਤੇ ਹਾਈ ਕੋਰਟ ਦੀ ਬੀਬੀ ਹੋਵੇ ਜੱਜ ਤੇ ਸੱਸ ਦੀ ਸੇਵਾ ਐਂ ਕਰ ਰਹੀ ਹੈ ਜਿਵੇਂ ਭਰ ਦਈਏ ਰਹਿ ਲੈਣਾ ਕਰਦੀ ਹਾਂ, ਪਤਾ ਕੁਛ ਮੈਂ ਆਪਣੀ ਬਣਾ ਲਵਾਂ। ਤੇ ਜਿਸ ਵੇਲੇ ਗੱਲ ਕਹਿ ਦਿੱਤੀ ਉਸ ਵੇਲੇ ਅਰਥੀ ਚੁੱਕੀ ਜਾਂਦੇ ਜਿਹੜੇ ਸੀ, ਕਹਿੰਦੇ ਲਿਆਓ ਅਰਥੀ, ਲਿਆਂਦੀ ਨਾਮ ਦੇਵੀ ਦੇ ਚਰਨਾਂ 'ਚ ਰੱਖਦੀ, ਕਹਿੰਦੀ ਲਓ ਮਹਾਰਾਜ ਇਹ ਮੇਰਾ ਸਵਾਗਤ ਆ, ਆ ਪਿਆ ਜਾਂ ਤਾਂ ਬਚਨ ਨਾ ਕਰਦੇ, ਨਹੀਂ ਫਿਰ ਉਹਨਾਂ ਬਚਨ ਉਹਨਾਂ ਨੂੰ ਪੂਰਾ ਕਰ ਦਿਓ। ਨਾਮ ਦੇਵੀ ਨੇ ਬੱਚਾ ਜਿੰਦਾ ਕੀਤਾ ਸੀ, ਜਿੱਥੋਂ ਸਲੇਮ ਪਾਤਸ਼ਾਹ ਨੇ ਉਹ ਗਊ ਦਾ ਡੰਡਾ ਗਲ ਪਾਇਆ ਸੀ ਨਾਮਦੇਵ ਜੀ ਦੇ, ਬਾਹਣਾ ਦਾ ਮੁੰਡਾ ਜਿੰਦਾ ਕੀਤਾ। ਇਹ ਜਿਉਂਦਾ ਹੋਇਆ ਤੇ ਫਿਰ ਜਪ ਤਪ ਕਿੰਨਾ ਕੀਤਾ, ਇਹੀ ਜੈਦੇਵ ਹੋਇਆ, ਫਿਰ ਭਗਤ ਹੋਇਆ, ਫਿਰ ਜੈਦੇਵ ਲਗਨ ਤੇ ਕੁਝ ਲੱਗ ਰਹੀ ਸੀ। ਦ੍ਰਿਸ਼ਟੀ ਕੈਸੀ ਹੈ, ਇਹ ਨਾਮ ਜਪਣ ਵਾਲਿਆਂ ਕੋਲ ਵੀ ਹੁੰਦੀ ਹੈ ਤੇ ਜਦੋਂ ਅਵਤਾਰੀ ਪੁਰਖ ਆਵੇ ਉਹਦੇ ਕੋਲ ਵੀ, ਉਹਦੇ ਤਾਂ ਹੁੰਦੀ ਹੈ, ਉਹਦੇ ਕੋਲ ਤਾਂ ਉਹ ਤਾਂ ਅੱਗਿਆਂ ਨੂੰ ਦ੍ਰਿਸ਼ਟੀ ਦਿੰਦਾ ਹੋਰਾਂ ਨੂੰ ਬਹੁਤ, ਜਾਂ ਤੂੰ ਵੀ ਜੋ ਕਹੇ ਕਹੋ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਆਓ ਇਹਨੂੰ ਸੌਖੇ ਤਰੀਕੇ ਨਾਲ ਇਸ ਗੱਲ ਨੂੰ ਸਮਝ ਲਈਏ। ਸਿੰਘਾਂ ਨੇ ਗੁਰਨਾ ਕੀਤਾ ਹੈ ਤੇ ਮੈਂ ਇਹਨਾਂ ਦਾ ਵੀ ਖਿਆਲ ਰੱਖਦਾ ਹੋਇਆ ਵੀ ਉਹ ਵਿਚਾਰ ਸੁਣਨੇ ਚਾਹੁੰਦੇ ਨੇ ਵੀ ਤੇ ਆਪ ਜੀ ਵੀ ਸੁਣ ਲਓ, ਪ੍ਰਕਰਨ ਦੇ ਨਾਲ ਮਿਲਦੀ ਪਿੱਛੇ ਦਰਸ਼ਨ ਦੀ ਸੀ ਗੱਲ, ਦਰਸ਼ਨ ਨੇਤਰਾਂ ਦੇ ਨਾਲ ਹੀ ਹੁੰਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਸਾ ਸਰੂਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਕਿਵੇਂ ਆਉਣਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹਨੂੰ ਚੇਤੇ ਕਰੋ। ਪਹਿਲਾਂ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਅਣਜਾਣ ਬਣੇ ਦੀ ਭਾਈ ਸੰਤੋਖ ਸਿੰਘ ਦੀ ਜਿਹੜੀ ਨਿੰਦਾ ਹੋ ਰਹੀ ਆ, ਅਪਜਸ ਹੋ ਰਿਹਾ ਹੈ, ਇਹ ਮੇਰਾ ਖਿਆਲ ਵੀ ਪਾਪ ਨਿੰਦਿਆ ਕਰਨ ਵਾਲਿਆਂ ਤੋਂ ਲੈਣ ਵਾਲਾ ਨਹੀਂ, ਚੜ੍ਹਦਾ ਰਹੇ ਹੋ ਤੁਸੀਂ ਤੇ ਯਾਦ ਰੱਖਿਓ ਵੀ ਲਹਿਜੇ ਕਰਨ, ਕਿਉਂ ਭਾਈ ਸਾਹਿਬ ਦਾ ਦੋਸ਼ ਕੋਈ ਮੈਂ ਪ੍ਰੂਫ ਕਰਾਂ, ਮੇਰੇ ਕੋਲ ਸਬੂਤ ਲਓ। ਭਾਈ ਸੰਤੋਖ ਸਿੰਘ ਨੇ ਕੁਛ ਵੀ ਗਲਤ ਨਹੀਂ ਲਿਖਿਆ, ਜਿਹੜਾ ਕੁਛ ਗਲਤ ਲਿਖਿਆ ਵਾ ਮਿਲਦਾ ਇਹ ਭਾਈ ਸਾਹਿਬ ਦਾ ਨਹੀਂ ਲਿਖਿਆ ਵਾ, ਇਹਦਾ ਸਬੂਤ ਲਓ। ਮੇਰੇ ਕੋਲ ਇੰਗਲੈਂਡ ਵਾਲਿਆਂ ਨੇ ਇਹਦੇ ਤੇ ਡੇਢ ਘੰਟਾ ਸਵਾ ਘੰਟਾ ਕਥਾ ਕਰਾਈ, ਕਹਿੰਦੇ ਜਵਾਬ ਚਾਹੀਦੇ ਆ ਹੁਣ ਇੱਧਰ ਆਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ, ਉਹ ਤੋਂ ਬਾਅਦ ਸਿੱਧਾ ਤੁਹਾਡੇ ਕੋਲ ਹੁੰਦਾ। ਮੈਂ ਸੋਚਦਾ ਸੀ ਕਿ ਗੁਰੂ ਸਾਹਿਬ ਦਾ ਜਿਹੜਾ ਬਚਨ ਵੀ ਜਹਾਂ ਤਾਣੇ ਤਾਂ ਖਾਣਾ ਵੀ ਸੱਚੇ ਪਾਤਸ਼ਾਹ ਵੀ ਅਸਚਰਜੇ ਵੀ ਲੱਗੇ ਵੀ ਰਾਤ ਦੀ ਰੋਟੀ ਇੰਗਲੈਂਡ, ਸਵੇਰ ਦੀ ਦਿੱਲੀ ਤੇ ਸ਼ਾਮ ਵਾਲੀ ਅਜੇ ਖਾਣੀ ਆ, ਪੁਣੇ ਜਿਹੜੇ ਵੱਡੀ ਪਈ ਮਿਲ ਜਾਂਦੇ ਨੇ, ਦੇਖੋ ਵੀ ਕਿਸ ਤਰ੍ਹਾਂ ਕੀਤਾ, ਉਹਦਾ ਤਾਂ ਟਾਈਮ ਨਹੀਂ ਨਾ ਲੱਗਿਆ, ਰੋਟੀ ਖਾ ਕੇ ਦਿਮਾਗ ਨਹੀਂ ਲੱਗ ਸਕਦਾ। ਤੇ ਹੁਣ ਜਿਹਨਾਂ ਦਾ ਰੋਜ਼ ਦੇ ਕੰਮ ਹੈ, ਫਿਰ ਇਹ ਪਰਿਵਾਰ ਨੂੰ ਪੁੱਤਰ ਠੀਕ ਹੈ ਜੀ, ਫਿਰ ਉਹ ਸਹੀ ਅੱਧੀ ਰਾਤ ਤੱਕ ਥੋੜ੍ਹੀ ਬੈਠੇ ਰਹਿਣਾ, ਗੱਲ ਵੀ ਠੀਕ ਹੈ। ਤੇ ਇਹ ਇਹ ਹੁਕਮ ਦੀ ਖੇਡ ਹੈ, ਜਹਾਂ ਦਾਣੇ ਤਹਾਂ ਖਾਣੇ, ਉੱਤੀ ਖਾਣੇ ਹੁੰਦਾ, ਜਿੱਦਣ ਨਹੀਂ ਕਿਸਮਤ ਦੇ ਵਿੱਚ ਨਹੀਂ ਮਿਲਦੇ ਉਸ ਵੇਲੇ ਫਿਰ ਕੋਈ ਗਲਾ ਥੋੜ੍ਹੀ, ਖਾਣ ਦਾ ਹੀ ਟਾਈਮ ਨਹੀਂ ਲੱਗਦਾ, ਇਹ ਨਹੀਂ ਰੋਟੀ ਨਹੀਂ ਮਿਲਦੀ, ਪਵਾਉਣ ਵਾਲੇ ਤਾਂ ਫਿਰਦੇ ਹੁੰਦੇ, ਮੈਂ ਟਾਈਮ ਨਹੀਂ ਲੱਗਦਾ। ਕਦੋਂ ਖਾਣਾ, ਕੀ ਖਾਣਾ, ਕਿਹਦੇ ਦੁਆਰਾ ਖਾਣਾ, ਬਸ ਸਾਡੀ ਦ੍ਰਿਸ਼ਟੀ ਬੰਦਿਆਂ ਦੇ ਰਹਿੰਦੀ ਹੈ, ਫਲਾਣਾ ਦੇ ਰਿਹਾ, ਆਹੀ ਗੱਲ ਤਾਂ ਗੁਰੂ ਚੰਦ ਦੀਆਂ ਧੀਆਂ ਕਹਿੰਦੀਆਂ ਸੀ ਵੀ ਸਾਡਾ ਬਾਪ ਦੇ ਰਿਹਾ, ਰੌਲਾ ਤਾਂ ਰਜਨੀ ਨਾਲ ਆ ਹੀ ਪਿਆ ਸੀ, ਸਾਡੇ ਘਰ ਘਰ ਹੋਇਆ ਹੋਇਆ ਦੁੱਖ ਦਿੱਤਾ ਤਾਂ ਵੀ ਦ੍ਰਿਸ਼ਟੀ ਸਾਡੀ ਰਹਿੰਦੀ ਹੈ ਮਨੁੱਖ ਦੇ ਉੱਤੇ। ਦੋਸਤ ਦੇ ਅਕਲ ਨੂੰ ਅੰਧਾ ਗਿਆਨ ਵਾਲ ਕਿਸੇ ਦੋਸਤ ਨਹੀਂ ਕਰਵਾਉਣ। ਭਾਈ ਸੰਤੋਖ ਸਿੰਘ ਸਾਹਿਬ ਉਹ ਇੱਕ ਵੱਖਰਾ ਚੈਪਟਰ ਹੈ, ਉਹਨੂੰ ਛੇੜਨ ਦੀ ਲੋੜ ਨਹੀਂ, ਕਿਤੇ ਫਿਰ ਹੋ ਜਾਏਗਾ ਉਹ ਤਾਂ ਫਿਰ ਪ੍ਰਕਰਨ ਹੈ, ਉਹ ਵੀ ਹੋਏਗਾ। ਪੜ੍ਹੇ ਲਿਖੇ ਕੰਮ ਜਿਹੜੇ ਪੜ੍ਹੇ ਲਿਖਿਆ ਵਾਲੇ ਕਰਦੇ ਹੋਏ ਸੈਕਟਰੀ ਪੜ੍ਹਿਆ ਲਿਖਿਆ ਸੀ ਸਟੇਜ ਤੇ ਸਾਰੀ ਭਰੀ ਇਕੱਤਰਤਾ ਚ ਇੰਗਲੈਂਡ ਕਹਿੰਦਾ, ਕਹਿੰਦਾ ਜੀ ਅਸੀਂ ਦੋ ਗੱਲਾਂ ਬਾਰੇ ਸੁਣਨਾ, ਇੱਕ ਤਾਂ ਸੂਰਜ ਪ੍ਰਕਾਸ਼ ਦੇ ਵਿੱਚ ਇਤਰਾਜ ਯੋਗ ਜਿਹੜੀਆਂ ਗੱਲਾਂ ਆਈਆਂ ਕਿਉਂ ਤੇ ਕਿਵੇਂ ਆਈਆਂ, ਇੱਕ ਭਾਈ ਸੰਤੋਖ ਸਿੰਘ ਦਾ ਜੀਵਨ ਗੱਲਾਂ ਦੋ ਹੀ ਸਨ, ਦੋਨੇ ਕੰਮ ਨਹੀਂ ਸਾਹਮਣੀਆਂ ਸਾਹਮਣੀਆਂ ਚਾਹੀਦੀਆਂ। ਭਲੇਖਿਆਂ ਵਾਲੇ ਵੀ ਕਹਿੰਦੇ ਸੀ ਵੀ ਠੀਕ ਹੈ ਜੀ ਅੱਜ ਭਲੇਖਾ ਦੂਰ ਹੋ ਗਿਆ, ਅਸੀਂ ਤਾਂ ਐਵੇਂ ਸੰਤੋਖ ਸਿੰਘ ਨੂੰ ਕਹਿੰਦੇ ਤੇ ਭਾਈ ਸਾਹਿਬ ਨੂੰ ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਉਹਦੇ ਜੀਵਨ ਬਾਰੇ। ਆ ਜਿਹੜੇ ਆਲੇ ਜਿਹੜਾ ਮੂੰਹ ਅੱਡ ਕੇ ਨਾ ਸੂਰਜ ਪ੍ਰਕਾਸ਼ ਦੇ ਖਿਲਾਫ਼ ਬੋਲਣ ਵਾਲੇ ਨੇ, ਅਕਲ ਹਿੱਲ ਗਈ ਇਹਨਾਂ ਦੀ, ਪਾਗਲ ਦਾ ਗੁੱਸਾ ਨਹੀਂ ਕਰੀਦਾ ਹੁੰਦਾ, ਉਹਦਾ ਮਾਂ ਪਿਓ ਵੀ ਗੱਲ ਕੱਢਦਾ ਹੁੰਦਾ, ਗੁੱਸਾ ਨਾ ਕਰਿਆ ਕਰੋ, ਅਰਦਾਸ ਕਰਿਆ ਕਰੋ ਵੀ ਮਹਾਰਾਜ ਇਹਨਾਂ ਦੇ ਦਿਮਾਗ ਠੀਕ ਕਰ ਦਿਓ। ਇਹ ਤਾਂ ਕਹਿੰਦੇ ਸਾਡੇ ਗੁਣ ਠੀਕ ਹੋ ਗਏ, ਸਾਨੂੰ ਤਤ ਗਿਆਨ ਹੋ ਗਿਆ, ਅਗਿਆਨ ਹੋ ਗਿਆ, ਕਿਤੇ ਦੌਰਾ ਪੈ ਗਿਆ ਅਗਿਆਨ ਦਾ। ਗੁਰੂ ਕਿਰਪਾ ਕਰੇ ਪੰਥ ਦਾ ਇੱਕ ਹਿੱਸਾ ਬਣ ਕੇ ਚੱਲੋ, ਗੁਰੂ ਕਹਿ ਰਹੇ ਹੋ ਕਿਸੇ ਵਿਅਕਤੀ ਤੇ ਰੋਸ ਹੈ ਹੋਵੇ, ਇੱਕ ਨਰੈਣੂ ਤੇ ਰੋਸ ਹੋ ਸਕਦਾ ਸਾਰੇ ਉਦਾਸੀਆਂ ਤੇ ਨਹੀਂ। ਇਸ ਕਰਕੇ ਭਾਈ ਸੰਤੋਖ ਸਿੰਘ ਸਾਹਿਬ ਦੀ ਗੱਲ ਕੀਤੇ, ਫਿਰ ਉਹ ਹੁਣ ਲਿਖਦੇ ਪਿਆਰ ਵਿੱਚ ਆ ਕੇ, ਜਦੋਂ ਮੈਂ ਉਹਨਾਂ ਦੇ ਸੁਨੇਹੇ ਪੜ੍ਹਦਾ ਕਈ ਵਾਰ ਭਾਈ ਸਾਹਿਬ ਨੂੰ ਯਾਦ ਕਰਕੇ ਕੰਨ ਪਾਣੀ ਆ ਜਾਂਦਾ, ਭਾਈ ਸੰਤੋਖ ਸਿੰਘ ਹੈ ਜੇ ਤੂੰ ਅੱਜ ਮਿਲ ਜਾਂਦਾ ਤੇਰੇ ਤਾਂ ਪੈਰ ਫੜ ਕੇ ਕਹਿੰਦੇ ਉਹ ਧੰਨ ਹੈ ਭਾਈ ਸੰਤੋਖ ਸਿੰਘ ਤੂੰ ਇਹ ਜਿਹੀ ਰਚਨਾ ਕਰਨ ਵਾਲਾ, ਤੇਰੀ ਰਚਨਾ ਪੜ੍ਹ ਕੇ ਪੰਜ ਉਹ ਕਹਿੰਦਾ ਗੋਬਿੰਦ ਸਿੰਘ ਗੁਰੂ ਗੱਦਾਇਕ ਆਣ ਕੀ ਆਸ ਨਹੀਂ ਮਨ ਰਾਈ, ਚਾਤਕ ਜੀਤ ਮਹੂਰ ਮਹੂਰਟ ਸਵਾਨ ਜਾਰ ਕੇ ਵੇਖੇ ਪਾਏ, ਜਿਉ ਪਤੰਗ ਸਨੇਹ ਕੀ ਡੋਰ ਬਤਾ ਨਾ ਡੋਚ ਪਿਓ ਲਾਈ, ਸਿੰਧ ਹੁਤਾ ਸਨਹਿ ਭਗਤੀ ਬਤਮ ਹੋਏ ਮਾਇਆ ਕਰੇ ਹੋ ਜਾਏ। ਕਹਿੰਦਾ ਹੋਰ ਦੀ ਰਾਈ ਜਿੰਨੀ ਆਸ ਨਹੀਂ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ, ਰਾਈ ਜਿੰਨੀ ਰਾਈ ਸਭ ਤੋਂ ਛੋਟਾ ਤਾਂ ਹੈ। ਉਹ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਆਏ ਕਾਹਦੇ ਵਾਸਤੇ ਆਏ ਸੀ, ਉਹ ਕਹਿੰਦਾ ਸਰਦੂਲ ਕੇ ਤੂਲ ਅਕੂਲ ਪਏ ਪ੍ਰਤਕੂਲ ਗਿਰਰਾਜਨ ਕੋ, ਪ੍ਰਤਕੂਲ ਨਦੀ ਗਿਰਰਾਜਨ ਕੋ, ਹਿੰਦਵਾਨ ਤੀਰਥ ਪਾਵਨ ਕੋ, ਤਿਰਥਾਵਨ ਕੋ ਅਗਮਾਂਜਨ ਕੋ, ਖਾਲਸਾ ਪੰਥ ਸਤੇਜ ਅਮੇਜ ਹੈ ਆਪ ਹੀ ਸਾਜਨ ਕੋ, ਕਵ ਸਿੰਧ ਕਹਿ ਅਵਤਾਰ ਪਇਓ ਹਮ ਜੈਸੇ ਗਰੀਬ ਨਿਵਾਜਨ ਕੋ। ਕਹਿੰਦੇ ਸਾਨੂੰ ਗਰੀਬਾਂ ਨੂੰ ਨਿਵਾਜਨ ਵਾਸਤੇ ਲਾਇਆ, ਪਰ ਗੁਰੂ ਨੇ ਹੌਸਲੇ ਨਾਲ ਕਿਹਾ ਬੁਲੰਦ ਆਵਾਜ਼ ਚ ਇਨ ਗਰੀਬ ਸਿੱਖਣ ਤੋਂ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ ਮੇਰੀ ਗੁਰਿਆਈ ਨੂੰ ਯਾਦ ਕਰੇ, ਸ਼ਹਿਨਸ਼ਾਹ ਤੇਰੇ ਕਰਤਵਾਂ ਨੂੰ ਕਿਵੇਂ ਭੁੱਲ ਜਾਵਾਂਗੇ, ਭੁੱਲਿਆ ਹੀ ਨਹੀਂ ਜਾ ਸਕਦਾ। ਮਹਾਤਮਾ ਜੀ ਉੱਤੇ ਆ ਲੋਕ ਚਮਕੌਰ ਦੀ ਗੜੀ ਵਿੱਚ ਘੇਰਾ ਪਿਆ ਆਪਣੇ ਤਾਂ ਜਿਹੜੇ ਆ ਨਾ, ਮੈਂ ਇਤਿਹਾਸ ਨਹੀਂ ਸੁਣਾ ਰਿਹਾ, ਮੈਂ ਤੁਹਾਨੂੰ ਗੱਲਾਂ ਨਾਲ ਦੀ ਕਰਨੀ ਹੈ। ਸਿੰਘਾਂ ਦੀ ਬੇਵਾਹ ਹੋ ਗਈ, ਜਿੰਨੇ ਸ਼ਸਤਰ ਚੱਲਦੇ ਰਹੇ ਤੁਰਕ ਆਉਂਦੇ ਆਉਂਦੇ ਆ ਕੱਚੀ ਗੜੀ ਦੇ ਨੇੜੇ ਆ ਗਏ, ਕਹਿੰਦੇ ਜੀ ਹੁਣ ਆਪਣੀ ਬੇਵਾਹ ਗੁਰੂ ਨੂੰ ਬੇਨਤੀ, ਖਾਲਸਾ ਇਕੱਠਾ ਹੋ ਕੇ ਦੋਵੇਂ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਭਾਈ ਦਇਆਲ ਸਿੰਘ ਜੀ ਪੂਰੇ ਕਹਿਣਗੇ ਗਰੀਬ ਨਿਵਾਜ ਸਾਡੇ ਵਾਸ ਤੋਂ ਬਾਹਰ ਹੈ, ਬੜੀਆਂ ਧੀਮਾਂ ਪਾਤੀਆਂ ਖਾਲਸੇ ਨੇ ਤੇ ਹੁਣ ਤੁਹਾਨੂੰ ਕੁਛ ਕਰਨਾ ਹੋਏਗਾ ਤੁਹਾਡੇ ਸਾਹਮਣੇ ਲੈਣ ਤੋਂ। ਮਹਾਰਾਜ ਹੱਸ ਕੇ ਕਹਿੰਦੇ ਨੇ ਜਿਵੇਂ ਕੁਛ ਵੀ ਨਹੀਂ ਹੋਇਆ ਉਹਦਾ, ਉਵੇਂ ਜਿਵੇਂ ਕੀੜੀਆਂ ਦਾ ਭੌਣੇ ਚਿਪੜਿਆ ਹੁੰਦਾ ਕਿਤੇ ਗੁਰੂ ਨੂੰ। ਮਹਾਰਾਜ ਹੱਸ ਕੇ ਕਹਿੰਦੇ ਕੀ ਚਾਹੁੰਦੇ ਹੋ, ਕਹਿੰਦੇ ਮਹਾਰਾਜ ਇੰਨਾ ਕਹਿੰਦੇ ਇੱਕ ਵਾਰੀ ਭਰੀ ਖਦੇੜ ਦੇ ਵੇਲਾ ਨੂੰ ਹਿਸਾਬ ਕਿਤਾਬ ਕਰਨਾ ਸੌਖਾ ਹੋ ਗਿਆ ਤੇ ਇੱਕ ਵਾਰੀ ਦੱਸ ਦਿਓ ਵੀ ਗੁਰੂ ਗੋਬਿੰਦ ਸਿੰਘ ਇਕੱਲਾ ਇੱਕ ਤੀਰ ਨਾਲ ਇੱਕ ਨੂੰ ਹੀ ਨਹੀਂ ਕਿੰਨਿਆਂ ਨੂੰ ਮਾਰ ਸਕਦਾ ਵਾ ਇਹ ਸਾਡੀ ਇੱਛਾ ਵੀ ਇੱਕ ਵਾਰੀ ਦਿੱਲੀ ਦੇ ਤਖ਼ਤ ਨੂੰ ਹਲਾ ਦੋ ਧਰ ਕੇ ਵੀ ਗੁਰੂ ਗੋਬਿੰਦ ਸਿੰਘ ਕੀ ਕਰ ਸਕਦੇ ਇਹ ਸਾਡੀ ਇੱਛਾ ਹੈ ਮਾਰੇ ਕਹਿੰਦੇ ਲਿਆਓ ਤਾਨਸ਼ਮਾਨ ਚੁੱਕਿਆ ਕਮਾਨ ਖਿੱਚੀ ਕੱਲ ਤੱਕ ਇੱਕ ਤੀਰ ਮਾਰਿਆ ਇਤਿਹਾਸ ਪੜ੍ਹ ਕੇ ਤੋਂ 10,000 ਬੰਦਾ ਮਾਰ ਦਿੱਤਾ ਇੱਕ ਤੀਰ ਦੇ ਨਾਲ ਕੌਣ ਕਰੂਗਾ ਕਿਸ ਨੂੰ ਹੋਇਆ ਨਹੀਂ ਕੋਈ ਤੇਰੀ ਵਰਗਾ ਹੋਇਆ ਨਾ
ਨਾ ਕੋਈ ਹੋਇਆ ਤੇ ਨਾ ਕੋਈ ਉਧਰ ਦੂਸਰੇ ਪਾਸੇ ਕਿਉਂਕਿ ਇਸ ਨਜ਼ਰ ਦੀ ਗੱਲ ਕਰਨ ਲੱਗਿਆਂ ਥੋੜ੍ਹੀ ਜਿਹੀ ਗੱਲ ਪਿਛੋਕੜ ਲੈਣਾ ਪੈਣਾ ਹੈ ਜਿਹਦੇ 'ਤੇ ਨਜ਼ਰ ਕੀਤੀ ਉਹਦੀ ਜਾਣ ਪਛਾਣ ਥੋੜ੍ਹੀ ਜਿਹੀ ਚਾਹੀਦੀ ਹੈ 52 ਕਵੀਆਂ ਦਾ ਸ਼੍ਰੋਮਣ ਕਵੀ ਬਣਨਾ ਹੈ ਉਸਨੇ ਇਸ ਦਾ ਨਾਮ ਇਹਦੇ ਪਿਤਾ ਨੇ ਨੰਦ ਲਾਲ ਰੱਖਿਆ ਸੀ ਪਿਤਾ ਜੀ ਮੁਨਸ਼ੀ ਸਨ ਬੱਚੇ ਨੂੰ ਪੜ੍ਹਾਇਆ ਰੱਖਿਆ ਅਰਬੀ ਫਾਰਸੀ ਸੰਸਕ੍ਰਿਤ ਬਹੁਤ ਕੁਛ ਪੜ੍ਹਿਆ ਤੇ ਪ੍ਰਾਰਭ ਦਿਵਸ ਉਹ ਸਮਾਂ ਸੀ ਜਦੋਂ ਵਿਦਵਾਨਾਂ ਦੀ ਕਦਰ ਸੀ ਇਹਨਾਂ ਨੂੰ ਜਿਹੜੇ ਰਾਜ ਕਰਨ ਵਾਲੇ ਲੋਕ ਸੀ ਤੇ ਹੁਣ ਨਹੀਂ ਹੁਣ ਤਾਂ ਜਿਹੜਾ ਰਾਜਨੀਤਿਕ ਲੋਕਾਂ ਦੀ ਲੱਤ ਦੀ ਹੇਠ ਨੇ ਨਾ ਵਿਦਵਾਨ ਲੱਗੇ ਉਹਨੂੰ ਆਪਣੇ ਕਬਜ਼ੇ ਦੀਆਂ ਸਟੇਜਾਂ ਤੇ ਗਿਆਨੀ ਨੂੰ ਤੈਰਿਆ ਕਿੱਡੇ ਹੀ ਚਾਹੇ ਬ੍ਰਹਮ ਗਿਆਨੀ ਤੁਰਿਆ ਫਿਰਦਾ ਹੋਵੇ ਕਿੱਡੇ ਹੀ ਚਾਹੇ ਵਿਦਵਾਨ ਹੋਵੇ ਤੇ ਰਾਜਨੀਤਿਕ ਲੋਕਾਂ ਦੇ ਨੀਵਾਂ ਹੋ ਕੇ ਲੱਤ ਦੇ ਹੇਠ ਦੀ ਲੰਘ ਜਾਵੇ ਤੇ ਅਗਲੇ ਦੇ ਮੰਜੀ ਸਾਹਿਬ ਕਦਾ ਕਰਦਾ ਹੋਵੇਗਾ
ਦਿਨੇ ਦਿੱਲੀ ਦੀ ਸਟੇਜ ਉਹਦੇ ਕੋਲ ਹੋਊਗੀ, ਨਿਮਣਾ ਪਾਏਗਾ, ਪਰ ਅਣਖ ਵਾਲੇ ਨੂੰ ਕੋਈ ਮਤਲਬ ਨਹੀਂ, ਜਿੱਡੀ ਮਰਜ਼ੀ ਵਧੀਆ ਕਥਾ ਕਰਦਾ ਹੋਵੇ। ਇਹ ਗਜਬ ਸਾਇੰਸ ਦਾ ਹੋ ਗਿਆ। ਈਰਖਾ ਇੱਕ ਪਾਸੇ ਰੱਖੋ, ਤੁਸੀਂ ਵਿਦਵਾਨਾਂ ਦੀ ਕਦਰ ਕਰਨੀ ਸਿੱਖੋ। ਸਭ ਤੋਂ ਭੈੜਾ ਬੰਦਾ ਰਾਜ ਕਰਨ ਵਾਲਾ, ਜਿਹਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ ਧਰ ਤੇ ਸਿਰ ਪੁੱਟਦਾ ਵਪਰਾ ਕੀਤਾ, ਉਸ ਦੁਸ਼ਮਣ ਦੇ ਵਿੱਚ ਵੀ ਜਿਹੜਾ ਗੁਣ ਸੀ ਸਾਨੂੰ ਕਹਿਣਾ ਪੈਂਦਾ, ਉਹ ਔਰੰਗਜ਼ੇਬ ਤੇਰੇ ਵਿੱਚ ਆਹ ਗੁਣ ਚੰਗਾ ਸੀ ਹੋਏ, ਬਾਕੀ ਤੇ ਭਾਵੇਂ ਮਾੜੇ ਗੁਣ ਸੀ ਤੇਰੇ। ਈਰਖਾ ਨਹੀਂ, ਬੰਦਗੀ ਵਾਲਾ ਗੁਣ ਸੀ। ਸ਼ਾਹੀ ਖਜ਼ਾਨੇ ਦੇ ਵਿੱਚੋਂ ਇੱਕ ਨਵਾਂ ਪੈਸਾ ਕਦੇ ਨਹੀਂ ਸਿੱਖਾਦਾ ਇਸ ਬਾਦਸ਼ਾਹ, ਸ਼ਾਇਦ ਤੁਹਾਨੂੰ ਪਤਾ ਹੋਵੇ ਨਾ ਹੋਵੇ। ਵਿਹਲੇ ਟਾਈਮ ਵਿੱਚ ਟੋਪੀਆਂ ਬਣਾਉਣੀਆਂ, ਕੁਰਾਨ ਲਿਖਣੀ, ਤੇ ਉਹਦੇ ਜਿਹੜੇ ਪੈਸੇ ਹੁੰਦੇ ਸੀ ਉਹਦੇ ਵਿੱਚੋਂ ਆਪਣਾ ਖਾਣ ਪਾਣ ਚਲਾਉਂਦਾ ਸੀ, ਨਿੱਤ ਦੀ ਜਿਹੜੀ ਜ਼ਿੰਦਗੀ ਸੀ। ਔਰ ਜਿੱਦਣ ਮਰਦਾ ਹੈ, ਇਹਦੀ ਵਸੀਅਤ ਤਾਂ ਪੜ੍ਹ ਕੇ ਦੇਖੋ, ਵਸੀਅਤ ਤਾਂ ਹੈਗੀ ਹੁਣ ਵੀ। ਉਹ ਵਸੀਅਤ ਭਗਤ ਪੂਰਨ ਸਿੰਘ ਨੇ ਉਹਦਾ ਉਤਾਰਾ ਕਰਕੇ ਛਾਪੀ ਸੀ। ਮਰਨ ਲੱਗਿਆ ਕਿਸ ਪਛਤਾਵੇ ਵਿੱਚ ਮਰਦਾ? ਕਹਿੰਦਾ ਇਹਦੇ ਵਿੱਚ ਕੋਈ ਸ਼ੱਕ ਸ਼ੋਭਾ ਨਹੀਂ ਕਿ ਮੈਂ ਦਿੱਲੀ ਦੇ ਤਖ਼ਤ ਦਾ ਸ਼ਹਿਨ ਛਾਪਿਆ, ਮੈਂ ਬੜਾ ਰੱਜ ਕੇ ਰਾਜ ਕੀਤਾ। ਕਹਿੰਦਾ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਮੈਂ ਦਿੱਲੀ ਦੇ ਤਖ਼ਤ ਤੇ ਬਹਿ ਕੇ ਐਡੇ ਐਡੇ ਪਾਪ ਕੀਤੇ, ਮੈਨੂੰ ਇੱਕ ਇੱਕ ਪਾਪ ਯਾਦ ਹੈ ਜਿਹੜਾ ਮੈਂ ਕੀਤਾ। ਪਰ ਕਹਿੰਦਾ ਹੁਣ ਇਸ ਪਛਤਾਵੇ ਦੇ ਨਾਲ ਪਾਪ ਲੈਣ ਵਾਲੇ ਨਹੀਂ, ਇਹ ਵਸੀਤ ਇਹ ਹੁਣ ਲੈਣੇ ਨੇ। ਉਹਨੂੰ ਮਰਨ ਲਵੇਗੇ, ਗੁਰੂ ਤੇਗ ਬਹਾਦਰ ਯਾਦ ਆਇਆ ਹੋਏਗਾ, ਉਹਨੂੰ ਮਰਨੇ ਸਰਮਦ ਫਕੀਰ ਯਾਦ ਆ ਹੋਏਗਾ, ਉਹਨੂੰ ਮਰਨੇ ਅਭੋਗ ਨਾਥ ਯਾਦ ਆਇਆ ਹੋਏਗਾ। ਇਹ ਤਾਂ ਬੜਾ ਹੋ ਗਿਆ ਨਹੀਂ, ਸਤਪੁਰਸ਼ ਤੇ ਫਿਰ ਉਹ ਆਪਣੀ ਵਸੀਤ ਵਿੱਚ ਲਿਖਦਾ ਮੇਰਾ ਵਾਰਸ ਮੇਰੇ ਸਰੀਰ ਦੇ ਖਤਮ ਹੋਣ ਤੋਂ ਬਾਅਦ ਮੇਰੀ ਕਬਰ ਦੇ ਵਿੱਚ ਦਫਨਾਉਣ ਵਾਲਿਓ ਮੈਂ ਦੋ ਤਿੰਨ ਗੱਲਾਂ ਕਰਨੀਆਂ ਚਾਹੁੰਦਾ। ਮੇਰੇ ਰਾਜ ਦਾ ਮਾਲਕ ਕੇਵਲ ਮੇਰਾ ਵੱਡਾ ਪੁੱਤਰ ਮੁਅੱਜ਼ਮ ਸ਼ਾਹ ਹੈ, ਜਿਹਨੂੰ ਬਾਅਦ ਚ ਬਹਾਦਰ ਸ਼ਾਹ ਕਿਹਾ ਜਾਂਦਾ, ਉਹ ਮੇਰੇ ਰਾਜ ਦਾ ਮਾਲਕ ਹੋਇਆ। ਦੂਸਰੀ ਬਾਤ, ਜਦੋਂ ਮੇਰੀ ਅਰਥੀ ਚੁੱਕ ਕੇ ਤੁਰੋ, ਦੋ ਗੱਲਾਂ ਦਾ ਧਿਆਨ ਰੱਖਿਓ। ਇੱਕ ਤਾਂ ਮੇਰੇ ਜਨਾਜ਼ੇ ਦੇ ਮਗਰ ਬਹੁਤੀ ਭੀੜ ਨਾ ਕਰਿਓ ਲੋਕਾਂ ਦੀ, ਮੈਂ ਨਹੀਂ ਕਿਸੇ ਨੂੰ ਤਕਲੀਫ ਦੇਣੀ ਚਾਹੁੰਦਾ। ਨਹੀਂ, ਹਾਂ ਇੱਕ ਗੱਲ ਜ਼ਰੂਰ ਕਰ ਦਿਓ, ਮੇਰੇ ਕਫਨ ਤੋਂ ਦੋਨੇ ਹੱਥ ਮੇਰੇ ਬਾਹਰ ਕੱਢ ਦਿਓ, ਜਿਵੇਂ ਸਿਕੰਦਰ ਨੇ ਕਿਹਾ ਸੀ। ਕਹਿੰਦਾ ਮੇਰੇ ਹੱਥ ਲੋਕ ਦੇਖ ਲੈਣਗੇ, ਮੈਂ ਕਾਲੀ ਹੱਥ ਜਾ ਰਿਹਾ। ਤੀਸਰੀ ਬਾਤ ਕਹੀ ਕਿ ਜਿਹੜੀ ਮੇਰੀ ਕਬਰ ਪੁੱਟਣ ਵਾਲੇ ਮਜ਼ਦੂਰ ਨ, ਉਹਨਾਂ ਗਰੀਬਾਂ ਨੂੰ ਮਜ਼ਦੂਰੀ ਦਿੱਤੀ ਜਾਵੇ, ਉਹ ਮਜ਼ਦੂਰੀ ਮੇਰਾ ਬੇਟਾ ਦੇਵੇ, ਇਹ ਉਹਦਾ ਫਰਜ਼ ਬਣਦਾ। ਜਿਹੜਾ ਮੇਰੇ ਤੇ ਕਫਨ ਪਾਇਆ ਜਾਵੇ, ਮੈਂ ਆਪਣੇ ਬੇਟੇ ਤੇ ਵੀ ਨਹੀਂ ਪਾਉਣਾ ਚਾਹੁੰਦਾ। ਮੇਰੇ ਆਪਣੇ ਪੈਸਿਆਂ ਦਾ, ਜਿਹੜੇ ਮੇਰੇ ਆਪਣੇ ਨਿੱਜੀ ਰੋਜ਼ ਮੈਂ ਜਿਹੜੀ ਧਰਮ ਦੀ ਕਿਰਤ ਕਰਦਾ ਸੀ, ਇੱਕ ਰੁਪਈਆ ਚਾਰ ਆਨੇ ਮੇਰੇ ਕੋਲ ਬਚਦੇ ਨੇ, ਉਹਦਾ ਖੱਦਰ ਦਾ ਕੱਪੜਾ ਲਿਆ ਉਹ ਜਿੰਨਾ ਕੁ ਮਿਲਦਾ ਹੋਇਆ ਉਹਦੇ ਚ ਲਪੇਟ ਕੇ ਮੈਨੂੰ ਕਵਰ ਚ ਦਫਨਾ ਦਿਓ। ਹਰ ਇੱਕ ਬੰਦੇ ਨੂੰ ਦਿਮਾਗ ਦਰੁਸਤ ਉਸ ਔਰੰਗਜ਼ੇਬ ਦੇ ਵਿੱਚ ਇਹ ਕੁਛ ਗੁਣ ਵੀ ਨੇ। ਇੱਕ ਇਹਨਾਂ ਤੋਂ ਵੱਡਾ ਗੁਣ ਇਹ ਸੀ ਵੀ ਵਿਦਵਾਨਾਂ ਦੀ ਕਦਰ ਬੜੀ ਕਰਦਾ ਸੀ। ਪਤਾ ਲੱਗ ਗਿਆ ਵੀ ਦੱਖਣ ਦੇ ਵਿੱਚ ਹੈ ਵਿਦਵਾਨ, ਉਹਨੇ ਦੱਖਣ ਤੋਂ ਹੀ ਲਾਇਆ। ਪਤਾ ਲੱਗ ਗਿਆ ਅਰਬ ਕੰਟਰੀ ਚ ਹੈ, ਉਹਨੇ ਅਰਬ ਕੰਟਰੀ ਚੋਂ ਲਾਇਆ ਹੁੰਦਾ। 1400 ਵਿਦਵਾਨ ਇਕੱਠਾ ਕੀਤਾ, 1400 ਇੱਕ ਵਿਦਵਾਨ ਰੱਖਣਾ ਔਖਾ ਹੈ। ਇੱਕ ਪਿੰਡ ਸਾਰਾ ਇਕੱਠਾ ਹੋ ਕੇ ਇੱਕ ਵਧੀਆ ਗ੍ਰੰਥੀ ਨਹੀਂ ਰੱਖ ਸਕਦਾ, ਗ੍ਰੰਥੀ ਦਾ ਪਰਿਵਾਰ ਨਹੀਂ ਪਾਲ ਸਕਦਾ। ਕਹਿਣਗੇ ਜੀ ਗ੍ਰੰਥੀ ਦਾ ਲਾਲਚੀ ਬਹੁਤ ਹੀ ਹੋ ਗਿਆ, ਬਹੁਤ ਲਾਲਚੀ ਹੋ ਗਿਆ। ਗ੍ਰੰਥੀ ਦਾ ਲਾਲਚ ਤਾਂ ਦੇਖਦਾ, ਤੈਨੂੰ ਤੇਰਾ ਆਪਣਾ ਤਾਂ ਨਹੀਂ ਦੱਸਦਾ। ਗ੍ਰੰਥੀ ਆਪਣੇ ਨਿਆਣਿਆਂ ਦਾ ਗਲ ਫੁੱਟ ਦੇਵੇ, ਉਹਨੇ ਨਿਆਣੇ ਬਣਾਉਣੇ। ਇਹ ਡਿਊਟੀ ਸਾਡੀ ਬਣਦੀ ਸੀ। ਕਿਤੇ ਨਾ ਕਿਤੇ ਜਦੋਂ ਇਹ ਘਟਨਾ ਵਾਪਰਦੀਆਂ ਨਾ, ਇਹੋ ਜਿਹੀ ਗ੍ਰੰਥੀ ਨੇ ਗੋਰਖ ਤੋੜ ਲਈ, ਗੋਰਖ ਗਾਂ ਬੈਂਕ ਤੋੜੂਗਾ, ਬੇਚਾਰੇ ਦੀ ਪਹੁੰਚ ਇੰਨੀ ਸੀ, ਮੁੰਡੇ ਆਪਣਾ ਉਹਨੇ ਕੋਈ ਕੰਮ ਕਰ ਲਿਆ ਜਦੋਂ ਤੁਸੀਂ ਘਰ ਬੁਲਿਆ ਨਹੀਂ ਕਰਿਆ। ਪਰ ਇਹਦਾ ਮਤਲਬ ਇਹ ਵੀ ਗ੍ਰੰਥੀ ਸੀ ਕਿ ਮੇਰੇ ਕੋਲੋਂ ਆਪ ਸ਼ਾਹ ਲੈ ਕੇ ਜਾਣ ਦੀ ਆਈ ਕੰਮ ਕਰ ਲੈਣ, ਇਹਦਾ ਲੇਖਾ ਵੀ ਦੇਣਾ ਪੈਂਦਾ। ਗੁਰਕੇ ਧਨ ਕੋ ਜੋ ਨਾ ਰਹਿ ਰਹੇ ਹੱਦ ਬਹੁਤ ਦੁਖੀ ਨਾਲ ਮਰਿਆ। ਨਹੀਂ ਭਾਈ, ਇਹ ਗੋਟਾ ਬੀਜ ਨਹੀਂ ਬੀਜਣਾ, ਪਰ ਪਿੰਡ ਵਾਲਿਆਂ ਨੂੰ ਚਾਹੀਦਾ ਗ੍ਰੰਥੀ ਰੱਖਿਆ। ਉਹਨੂੰ ਪਤਾ ਲੱਗਿਆ ਗਜ਼ਨੀ ਤੇ ਰਹਿਣ ਵਾਲਾ ਵਿਦਵਾਨ ਹੱਥ ਲੱਗ ਗਿਆ ਉਸਦੇ ਹੀਰਾ, ਉਹਨੇ ਭਾਈ ਨੰਦਲਾ ਨੂੰ ਲਾਇਆ। ਜਿੱਤ ਕਰਾਇਆ ਕਿਉਂਕਿ ਇਹ ਕੱਟੜ ਮੁਸਲਮਾਨ ਹੈ, ਇਸ ਕਰਕੇ ਇਹਨੇ 1400 ਵਿਦਵਾਨਾਂ ਦੇ ਵਿੱਚ ਨਹੀਂ ਉਹਨੂੰ ਸ਼ਾਮਲ ਕੀਤਾ, ਕਿਉਂਕਿ ਹਿੰਦੂ ਹੈ। ਉੱਥੇ ਪਰ ਕਦਰ ਇਹਨੇ ਕੀਤੀ ਵੀ ਆਪਣੇ ਮਹਿਲਾਂ ਦੇ ਵਿੱਚ ਰੱਖ ਕੇ ਕਿਹਾ ਕਿ ਮੇਰੇ ਪੁੱਤਰ ਨੂੰ ਐਡੇ ਹੀ ਵਿਦਵਾਨ ਬਣਾ ਦੇ ਜਿੱਦਾਂ ਤੂੰ ਵਿਦਵਾਨ ਹੈ। ਸਪੈਸ਼ਲ ਮੇਰੇ ਪੁੱਤਰ ਨੂੰ ਪੜ੍ਹਾ। ਉਹਨੇ ਅਰਬੀ, ਫਾਰਸੀ ਜੋ ਸੀ ਪੜ੍ਹਾਉਂਦਾ ਗਿਆ ਪੜ੍ਹਾਉਂਦਾ ਗਿਆ। ਇੱਕ ਦਿਨ ਆ ਗਿਆ, ਰੋਜ਼ ਪੁੱਛਦਾ ਸੀ। ਮੁਅੱਜ਼ਮ ਸ਼ਾਹ ਸੀ, ਇਹਦਾ ਨਾਮ ਬਾਅਦ 'ਚ ਬਹਾਦਰ ਸ਼ਾਹ ਕਹੇ ਦੀ ਸਮਝ ਆਉਂਦੀ ਉਹਨੂੰ। ਬਹਾਦਰ ਸ਼ਾਹ ਦਾ ਪਹਿਲਾ ਨਾਮ ਹੈ ਮੁਅੱਜ਼ਮ ਸ਼ਾਹ। ਉਹ ਕਹਿੰਦਾ ਸੀ, ਬੇਟਾ ਅੱਜ ਤੇਰੀ ਅੱਬਾ ਦੀ ਸਭਾ ਵਿੱਚ ਕੀ ਹੋਇਆ? ਉਹ ਇੱਕ ਇੱਕ ਦਿਨ ਦੀ ਰਿਪੋਰਟ ਕਰਦਾ ਸੀ, ਉਸਤਾਦ ਅੱਜ ਇਉਂ ਹੋਇਆ, ਅੱਜ ਇਸ ਵਿਸ਼ੇ 'ਤੇ ਗੱਲ ਹੋਈ, ਫਲਾਨੇ ਵਿਦਵਾਨ ਨੇ ਆ ਕਿਹਾ। ਕਿਉਂਕਿ ਸੁਣਨ ਦੇ ਨਾਲ ਗਿਆਨ ਵੱਧਦਾ, ਸੁਣਾਉਣ ਨਾਲ ਨਹੀਂ। ਸੁਣਾਉਣ ਨਾਲ ਤਾਂ ਉਹਨਾਂ ਹੀ ਜਾਂਦਾ ਜਿੰਨਾ ਹੈ, ਸੁਣ ਕੇ ਵੱਧਦਾ। ਅਤੇ ਇੱਕ ਦਿਨ ਜਦੋਂ ਬਹਾਦਰ ਸ਼ਾਹ ਆਇਆ, ਕਹਿਣ ਗਿਆ, ਉਸਤਾਦ ਅੱਜ ਤਾਂ ਗਜ਼ਬ ਹੋ ਗਿਆ। ਕੀ ਹੋਇਆ? 1400 ਵਿਦਵਾਨ ਨੂੰ ਇੱਕ ਕੁਰਾਨ ਦੀ ਐਤ ਦੇ ਅਰਥ ਨਹੀਂ ਆਏ। ਗਜ਼ਬ ਖੁਦਾ ਦਾ, 1400 ਅਰ ਵਿਦਵਾਨ ਐਡੇ ਵੱਡੇ, ਇੱਕ ਤੋਂ ਇੱਕ ਝੜਦੀਆਂ ਜਿਵੇਂ ਗੁਰਬਾਣੀ 'ਚ ਲਿਖਿਆ। ਪੰਜ ਵੱਖਰੇ ਵੱਖਰੇ ਭਾਸ਼ਾ ਦੇ ਵਿੱਚ ਤਿੰਨ ਤਿੰਨ ਡਿਗਰੀਆਂ ਪੜ੍ਹੇ ਲਿਖੇ, ਤੁਸੀਂ ਜ਼ਿਆਦਾ ਸਮਝੋਗੇ ਇਹਨਾਂ ਗੱਲਾਂ ਨੂੰ। ਜਿਹੜੇ ਥੋੜ੍ਹਾ ਜਿਹਾ ਹੁਣ ਤਾਂ ਚਲੋ ਅਨਪੜ੍ਹਤਾ ਜਾਂਦੀ ਰਹੀ ਪਿੰਡਾਂ ਦੇ ਵਿੱਚੋਂ, ਪਰ ਫਿਰ ਵੀ ਅਜੇ ਸਾਡੀ ਸੰਭਾਲ ਕੇ ਰੱਖੀ ਵੀ ਹੈ, ਜਾਂਦੀ ਨਹੀਂ ਬਿਮਾਰੀ। ਅਜੇ ਪੜ੍ਹਨਾ ਚਾਹੀਦਾ। ਅਤੇ ਉਹ ਪੜ੍ਹੇ ਲਿਖੇ ਜਿਹੜੇ, ਉਹ ਤਾਂ ਜਲਦੀ ਨਹੀਂ ਸਮਝਦੇ, ਦੂਜੇ ਪਤਾ ਨਹੀਂ ਜੀ ਆਹ ਬਾਬਾ ਜੀ ਕੀ ਗਿਣਦੀ ਜੀ ਕਰਦੇ, ਸਾਨੂੰ ਤਾਂ ਭਾਈ ਪਤਾ ਨਹੀਂ ਲੱਗਿਆ। ਸਾਖੀ ਦੇ ਪਤਾ ਲੱਗਦਾ ਉਹਨਾਂ ਨੂੰ, ਇਹਨਾਂ ਦਾ ਪਤਾ ਨਹੀਂ ਲੱਗਦਾ। ਪਹਿਲੀ ਭਾਸ਼ਾ ਪੰਜਾਬੀ, ਇਹਦੀਆਂ ਤਿੰਨ ਡਿਗਰੀਆਂ, ਬੁੱਧੀਬਾਨੀ ਡਿਗਰੀ ਆ, ਵਿਦਵਾਨੀ ਡਿਗਰੀ ਹੈ, ਦੂਜੀ ਗਿਆਨੀ ਡਿਗਰੀ ਹੈ ਜੀ, ਗਿਆਨੀ ਪਾਸ ਕੀਤੀ ਹੈ ਪਤਾ। ਇਹ ਤਿੰਨ ਡਿਗਰੀਆਂ ਸਾਡੀ ਭਾਸ਼ਾ। ਹਿੰਦੀ ਦੇ ਵਿੱਚ ਵੀ ਤਿੰਨ ਡਿਗਰੀਆਂ, ਰਤਨ, ਭੂਸ਼ਣ, ਪ੍ਰਭਾਕਰ, ਇਹ ਜੀ ਹਿੰਦੀ ਦੀ ਪ੍ਰਭਾਕਰ ਕੀਤੀ ਹੋਈ ਹੈ। ਤੇ ਉਰਦੂ ਦੇ ਵਿੱਚ ਵੀ ਤਿੰਨ ਡਿਗਰੀਆਂ, ਅਧੀਪਾਦ। ਫਾਰਸੀ ਦੇ ਵਿੱਚ ਵੀ ਤਿੰਨ ਡਿਗਰੀਆਂ, ਮੁਨਸ਼ੀ, ਮੁਨਸ਼ੀ ਆਲਮ, ਮੁਨਸ਼ੀ ਪਾਦਲ। ਅਰਬੀ ਦੇ ਵਿੱਚ ਵੀ ਤਿੰਨ ਡਿਗਰੀਆਂ, ਮੌਲਵੀ। ਅਸੀਂ ਤਾਂ ਜਦੋਂ ਮੌਲਵੀ ਕਹਿੰਦੇ ਹਾਂ ਤਾਂ ਇਹ ਤਾਂ ਮਤਲਬ ਹੁੰਦਾ ਵੀ ਇਹ ਮੁਸਲਮਾਨ ਹੀ ਹੁੰਦੇ ਆ। ਇੱਕ ਡਿਗਰੀ ਹੈ ਵਿਦਵਾਨਾਂ ਦੀ, ਜਿਵੇਂ ਅਸੀਂ ਪੰਡਿਤ ਕਹਿ ਦਿੱਤਾ ਨਾ, ਮੈਂ ਸੰਤ ਤਾਂ ਇਹ ਲੱਗਦਾ ਵੀ ਪੰਡਿਤ ਬਸ ਬਾਬਾ ਨਹੀਂ ਹੁੰਦੇ, ਪੰਡਿਤ ਦਾ ਮਤਲਬ ਤਾਂ ਵਿਦਵਾਨ ਹੁੰਦਾ, ਕਿਸੇ ਜਾਤ ਦਾ ਵੀ ਹੋ ਸਕਦਾ ਹੈ। ਕੁੱਤਿਆਂ ਨੂੰ ਪੰਡਿਤ ਕਹਿੰਦੇ ਕਹਿਣ ਲੱਗੇ ਆ, ਇਹ ਤੁਹਾਨੂੰ ਪਤਾ ਨਹੀਂ ਇਹਦਾ? ਕੁੱਤੇ ਨੂੰ ਵੀ ਪੰਡਿਤ ਕਹਿੰਦੇ ਆ ਨਾ, ਇਹਦੇ ਪਿੱਛੇ ਵੀ ਸਾਖੀ ਹੈ। ਇੱਕ ਆਪਾਂ ਰਸ ਨਹੀਂ ਵਿਗਾੜਨਾ ਚਾਹੁੰਦੇ, ਇਸ ਕਰਕੇ ਕਿਤੇ ਫਿਰ ਤੁਹਾਨੂੰ ਦੱਸ ਦੂੰਗਾ ਵੀ ਕੁੱਤਿਆਂ ਨੂੰ ਪੰਡਿਤ ਕਿਉਂ ਕਹਿਣ ਲੱਗੇ ਆ। ਇਹਦੇ ਪਿੱਛੇ ਤਾਂ ਬਹੁਤ ਰਸਦਾਇਕ ਸਾਖੀ ਹੈ, ਵਾਕਈ ਕੁੱਤਾ ਪੰਡਿਤ ਹੋਇਆ ਹੈ। ਤੁਹਾਡੇ ਪਿੰਡ ਦਾ ਜਾਂ ਇਲਾਕੇ ਦਾ ਕੋਈ ਬ੍ਰਾਹਮਣ ਮੇਰੇ 'ਤੇ ਗਿਲਾ ਨਾ ਕਰੇ, ਮੈਂ ਦੱਸ ਸਕਦਾ ਵੀ ਆਹ ਵਿਦਵਾਨ ਹੋਇਆ ਇਸ ਤਰ੍ਹਾਂ ਦਾ, ਉਹ ਕਿਤੇ ਤੁਹਾਨੂੰ ਫਿਰ ਸੁਣਾ ਦਿੰਦਾ। ਹੁਣ ਇੱਥੇ ਮੌਲਵੀ, ਮੌਲਵੀ ਆਲਮ, ਮੌਲਵੀ ਫਾਜ਼ਲ, ਸਿਰੇ ਦੀਆਂ ਡਿਗਰੀਆਂ 1400 ਸੀ। ਉਹ ਕਹਿੰਦਾ ਐਡੀ ਵੱਡੀ ਡਿਗਰੀ ਦੇ ਮਾਲਕ ਆਲਮ ਫਾਜ਼ਲ ਦੀਆਂ ਡਿਗਰੀਆਂ ਜਿਹਨਾਂ ਦੇ ਕੋਲ, ਜਿਵੇਂ ਹੁਣ ਤੁਸੀਂ ਪੜ੍ਹੇ ਲਿਖੇ ਜ਼ਿਆਦਾ ਇਸ ਤਰ੍ਹਾਂ ਸਮਝੋਗੇ, ਅਗਰ ਜੀ ਫਲਾਣੇ ਦੀ PhD ਕੀਤੀ ਹੋਈ ਹੈ, PhD ठीक है डिग्री अपने थान से महान है विद्वान होना चाहिए पर कई बार जो कि अनपढ़ा जिन्होंने कहते डेरे आए डेरे आए हम अजकल एक बहुत बड़ा रवाज चलिया हुआ ਇਹ ਜਿਹੜੇ ਸਿਆਸੀ ਬੰਦਿਆਂ ਦੇ ਚੇਲੇ ਚੱਲਣੇ ਕਹਿਣਗੇ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਨਿਆਣੇ ਛੋਟੇ ਛੋਟੇ ਬੱਚੇ ਵੀ ਮਾਰ ਕੇ ਰੱਖਦੇ ਤੇ ਹੁਣ ਇਹ ਕਹਿਣਗੇ ਡੇਰਾਬਾਦ ਡੇਰਾਬਾਦ ਇਹ ਵੀ ਲੱਗ ਗਏ ਹੁਣ ਜਿੰਦਾਬਾਦ ਦੇ ਨਾਲ ਨਾ ਇਹ ਨਾਰਾ ਜੋੜ ਲਿਆ ਹੋਇਆ ਡੇਰਾਬਾਦ ਪਤਾ ਹੀ ਨੀ ਡੇਰਾ ਹੋਇਆ ਅੱਜ ਦੀ ਤਰੀਕ ਦੇ ਵਿੱਚ ਵੀ ਡੇਰਿਆਂ 'ਚ ਵਿਦਿਆ ਜਿਹੜੀ ਹੈ ਪੀ ਐਚ ਡੀ ਦੇ ਨਾਲੋਂ ਜ਼ਿਆਦਾ ਨਿਕਲ ਮਿਲਦੀ ਹੈ ਕੋਈ ਕਹਿ ਦੋ ਕੱਲ੍ਹ ਤਾਂ ਨੀ ਮੈਨੂੰ ਪਤਾ ਪਰ ਅੱਜ ਵੀ ਬਹੁਤ ਸਾਰੇ ਥਾਵਾਂ ਤੇ ਐਸੀਆਂ ਵਿਚਾਰਾਂ ਹੁੰਦੀਆਂ ਫਿਰ ਉਹ ਕਹਿਣ ਲੱਗਾ ਉਸਤਾਦ ਅੱਜ ਤੱਕ ਗਲਪ ਹੋ ਗਿਆ ਉਹ ਕਹਿਣ ਲੱਗਾ ਬੇਟਾ ਮੁਅੱਜ਼ਮ ਸਾਹਿਬ ਤੂੰ ਦੱਸ ਸਕਦਾ ਵੀ ਕਿਹੜੀ ਆਇਤ ਸੀ ਕੁਰਾਨ ਦੀ ਕਹਿੰਦਾ ਹਾਂ ਜੀ ਮੈਂ ਦੱਸ ਸਕਦਾ ਮੈਂ ਧਿਆਨ ਨਾਲ ਸੁਣੀਆਂ ਕਹਿੰਦਾ ਜੀ ਆਹ ਸੀ ਨੰਦ ਲਾਲ ਹੱਸ ਪਿਆ ਕਹਿਣ ਲੱਗਾ ਮੁਅੱਜ਼ਮ ਸਾਹਿਬ ਜੇ ਇਹਦੇ ਅਰਥ ਮੈਂ ਤੈਨੂੰ ਚੰਗੀ ਤਰ੍ਹਾਂ ਪੜ੍ਹਾ ਦਿਆਂ ਤੂੰ ਉਸੇ ਤਰ੍ਹਾਂ ਜਾ ਕੇ ਸੁਣਾ ਸਕਦਾ ਤੇਰੀ ਅਬਾਦੀ ਸਭਾ 'ਚ ਕਹਿੰਦਾ ਹਾਂ ਜੀ ਸੁਣਾ ਦੂੰ ਕਈ ਬੱਚੇ ਪੜ੍ਹਨ ਬੜੇ ਯਾਦ ਹੁੰਦੇ ਰੱਟਾ ਲਾ ਕੇ ਐਂ ਪੂਰਾ ਪੜ੍ਹਾ ਤਾ ਜੀ ਸਾਰਾ ਕਰਦਾ ਕੱਲ੍ਹ ਨੂੰ ਸਭਾ ਦੇ ਵਿੱਚ ਜਾ ਕੇ ਇਉਂ ਸੁਣਾਉਣਾ ਜਿੰਨੇ ਤੈਨੂੰ ਮੈਂ ਭਾਈ ਨੰਦ ਲਾਲ ਦੀ ਸਮਝ ਆ ਗਈ ਵੀ ਹੈ ਔਰੰਗਜ਼ੇਬ ਸਿਰ ਮਾਰਦਾ ਸੀ ਵੀ ਨਹੀਂ ਮੇਰੀ ਤਸੱਲੀ ਨਹੀਂ ਹੋ ਉਹਦੀ ਤਸੱਲੀ ਕਰਾ ਨਹੀਂ ਸਕਿਆ ਮਹਾਰਾਜੀ ਜੰਗ ਦੀ ਤਸੱਲੀ ਕਿੰਨੇ ਰਿਸ਼ੀ ਮੁਨੀ ਫੜੇ ਸੀ ਅਸ਼ਟਾਪਕਰ ਤੋਂ ਬਿਨਾਂ ਹੋਈ ਹੈ ਕਿਸੇ ਦੀ ਅਸ਼ਟਾਪਕਰ ਦਾ ਪਿਓ ਵੀ ਕਹਿ ਸੀ ਉਹ ਰਿਸ਼ੀ ਤੇ ਚੰਗੀ ਤਰ੍ਹਾਂ ਪੜਾ ਦਿੱਤਾ ਤੇ ਅਗਲੇ ਦਿਨ ਫਿਰ ਸ਼ੁਰੂ ਹੋ ਗਈ ਸਭਾ ਤੇ ਇਹ ਉੱਠ ਕੇ ਖੜਾ ਹੋ ਗਿਆ ਮੁਝ ਕਹਿਣ ਲੱਗਾ ਤੇ ਹਜ਼ੂਰ ਪਾਤਸ਼ਾਹ ਮੇਰੀ ਇੱਕ ਦਰਖਾਸਤ ਹੈ ਔਰੰਗਜ਼ੇਬ ਬੜੀ ਕਸੂਤੀ ਨਿਗਾਹ ਨਾਲ ਦੇਖਿਆ ਵੀ ਇਹਨੂੰ ਵਿਦਵਾਨਾਂ ਦੀ ਸਭਾ 'ਚ ਜੇ ਬਹਿਣ ਨੂੰ ਜਗ੍ਹਾ ਦਿੱਤੀ ਉਹਨੇ ਇਹਨੂੰ ਮੁੜ ਕੇ ਖੜਾ ਨਹੀਂ ਸੀ ਹੋਣਾ ਚਾਹੀਦਾ ਪਤਾ ਨਹੀਂ ਹੁਣ ਕੀ ਪੌੜਾ ਖੜਾ ਗੁਰੂ ਕਹਿੰਦਾ ਕੀ ਰਹਿ ਹੋਰ ਕੀ ਗੱਲ ਹੈ ਔਰੰਗਜ਼ੇਬ ਥੋੜ੍ਹਾ ਜਿਹਾ ਰੋਹ ਨਾਲ ਹੋ ਗਿਆ ਕਹਿਣ ਲੱਗਾ ਹਜ਼ੂਰ ਜੇ ਮੈਨੂੰ ਆਗਿਆ ਦਿੱਤੀ ਜਾਵੇ ਤਾਂ ਮੈਂ ਇਹਦੇ ਅਰਥ ਕਰਨ ਦਾ ਮੌਕਾ ਦਿੱਤਾ ਜਾਏ ਮੈਨੂੰ ਵੀ ਮੈਂ ਚਾਹੁੰਦਾ ਅਰਥ ਕਰਨ ਕਹਿੰਦਾ ਬਹਿ ਜਾ ਬੇਟਾ ਤੇਰੀ ਅਕਲ ਨੂੰ ਜਾਣਦਾ ਮੈਂ ਤੇਰੀ ਸ਼ਕਲ ਨੂੰ ਵੀ ਜਾਣਦਾ ਨਿਕਲ ਜਾਂਦਾ ਮੇਰੀ ਗੋਦ 'ਚ ਪੜਿਆ ਤੇਰੀ ਵਿਦਿਆ ਨੂੰ ਵੀ ਜਾਣਦਾ ਕਿੰਨਾ ਪੜਿਆ ਇਹ ਆਲਮ ਫਾਲੂਆਂ ਡਿਗਰੀਆਂ ਵਾਲੇ ਨੇ ਬਹਿ ਜਾ ਚੁੱਪ ਕਰਕੇ ਵਿਦਵਾਨਾਂ ਦੀ ਸਭਾ 'ਚ ਬੋਲੀ ਤਾਂ ਬਹਿ ਗਿਆ ਬਾਦਸ਼ਾਹ ਦੇ ਗੁਜ਼ਰ ਨਹੀਂ ਸੀ ਹੁੰਦਾ ਹੁੰਦਾ ਕਾਜ਼ੀ ਬੋਲਿਆ ਕਹਿਣ ਲੱਗਾ ਹਜ਼ੂਰ ਵੀ ਕੀ ਪਤਾ ਖੁਦਾ ਕੀ ਨਹੀਂ ਰਸਮਾਂ ਤੇ ਬੋਲ ਪਵੇ ਇਹ ਮੇਰੀ ਮਰਜ਼ੀ ਇਹ ਆ ਵੀ ਇਹਨੂੰ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ ਸੀ ਠੀਕ ਨਹੀਂ ਮਿਲਣਾ ਦੂਸਰਾ ਤੀਜਾ ਚੌਥਾ ਪੰਜਵਾਂ ਸਾਰੇ ਵਿਦਵਾਨ ਕਹਿੰਦੇ ਹਾਂਜੀ ਮੌਕਾ ਦੇਣਾ ਚਾਹੀਦਾ ਇਹ ਕਿਹੜੀ ਗੱਲ ਕਹਿੰਦਾ ਵੀ ਵਿਦਵਾਨ ਨੂੰ ਜੇ ਤੁਹਾਡੀ ਇਹ ਮਰਜ਼ੀ ਆ ਫਿਰ ਚਲੋ ਮੈਂ ਮੌਕਾ ਦਿੰਦਾ ਹਾਂ ਵੈਸੇ ਤਾਂ ਮੈਨੂੰ ਪਤਾ ਵੀ ਇਹ ਤੁਹਾਡੇ ਜੋਗਾ ਹੈ ਨਹੀਂ ਬਸ ਦੇਖ ਲਾ ਵੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹਨਾਂ ਨੇ ਕਾਮਿਆਂ ਦੇ ਉੱਤੋਂ ਸਣ ਦੇਣੀ ਆ ਉਹਨੂੰ ਪਤਾ ਹੋਊਗਾ ਵੀ ਐਂ ਕਿਵੇਂ ਦੇਣੀ ਦੀ ਹੈ ਜਿਵੇਂ ਸਣ ਦੇਣੀ ਦੇ ਨਾ ਅਰਥ ਐਂ ਦੇੜ ਕੇ ਰੱਖ ਦਿੱਤੇ ਮੂੰਹ ਚੁੰਗਲੀਆਂ ਪਾਉਂਦੇ ਅੱਲਾ ਜਵਾਕਾ ਇਹ ਕੀ ਹੋ ਰਿਹਾ ਲਾਗੇ ਕਰਨ ਅੱਲਾ ਅੱਲਾ ਅਸੀਂ ਬੋਲਦੇ ਨੇ ਥੋੜਾ ਜਿਹਾ ਸੰਗਤ ਪ੍ਰਗਟ ਇਹ ਕੀ ਹੋ ਰਿਹਾ ਇੰਨਾ ਬੜਾ ਵਿਦਵਾਨ ਔਰੰਗਜ਼ੇਬ ਪਾਰ ਖੋ ਗਈ ਸੀ ਕਹਿਣ ਲੱਗਾ ਬੇਟਾ ਮੁਅੱਜ਼ਮ ਸਾਹਿਬ ਪੂਰਾ ਕਹਿੰਦਾ ਮੇਰੀ ਤਸੱਲੀ ਹੈ ਅਰਥ ਠੀਕ ਹੈ ਪਰ ਇਹ ਦੱਸ ਵੀ ਚੋਰੀ ਕੀ ਨਹੀਂ ਕਰਕੇ ਲੈ ਪਿਆ ਕਿਉਂਕਿ ਤੈਨੂੰ ਤਾਂ ਮੈਂ ਜਾਣਦਾ ਤੇਰੇ ਤਾਂ ਹੈ ਨਹੀਂ ਚਮਕੌਰ ਸਾਹਿਬ ਨਾ 20-25 ਸਾਲ ਦੀ ਗੱਲ ਹੈ ਇੱਕ ਲੱਗਿਆ ਗਿਆਨ ਜਾ ਘੋਟਣ ਉਹ ਜਦੋਂ ਉਹਨੇ ਸ਼ਬਦ ਵਜੇ ਮੈਨੂੰ ਪਤਾ ਲੱਗ ਗਿਆ ਵੀ ਸ਼ਬਦ ਕਿੱਥੋਂ ਮੈਂ ਕਿਹਾ ਭਾਈ ਸਾਹਿਬ ਜੀ ਜਵਾਨ ਤੇਰੀ ਹੈ ਵੀ ਡਾਕਟਰ ਭਾਈ ਵੀਰ ਸਿੰਘ ਬੋਲਦਾ ਹੈ ਉਹ ਤਾਂ ਉੱਥੇ ਚੁੱਪ ਕਰ ਗਿਆ ਉੱਥੇ ਇਹ ਘੁੱਟਿਆ ਹੋ ਨਹੀਂ ਕਿਸੇ ਤਾਂ ਕੰਮੇ ਕਰਾ ਹੋ ਗਿਆ ਮੈਂ ਤਾਂ ਲੁੱਟੋ ਘੋਟਣ ਲੱਗਿਆ ਸੀ ਕਿ ਇਹ ਅਲਹਾਮੇ ਨਹੀਂ ਉਤਰਿਆ ਚੀਜ਼ੇ ਬਣ ਗਈ ਚਮਕੌਰ ਸਾਹਿਬ ਦੀ ਗੱਲ ਹੈ ਨਹੀਂ ਬੜਾ ਰੋਹ ਜਿਹਾ ਪਾਉਣ ਆਇਆ ਸੀ ਮੇਰੇ ਤੇ ਮੁੜ ਕੇ ਮੈਨੂੰ ਤਾਂ ਦਿਖਿਆ ਵੀ ਫਿਰ ਕਿਤੇ ਦਰਸ਼ਨ ਕਦੀ ਹੋਏ ਕਿਤੇ ਹੁਣ ਤੱਕ ਨਹੀਂ ਹੋਏ ਉਸ ਤੋਂ ਬਾਅਦ ਉੱਤੀ ਤੇ ਬੜ ਗਿਆ ਕੰਮ ਇਹ ਬੜੀ ਗਿਆਨਾਂ ਸੁਹੇਜ ਵੀ ਆ ਜਾਂਦੇ ਆ ਜਲਦੀ ਦਿੰਦੇ ਆ ਚਲੋ ਮਹਾਰਾਜ ਇਹਨਾਂ ਨੂੰ ਵੀ ਕਿਰਪਾ ਕਰੇ ਸੱਚ ਦਾ ਸੱਚ ਕਹਿੰਦਾ ਅੱਛਾ ਆਪਣੇ ਉਹ ਦੱਸ ਵੀ ਜਿਹੜਾ ਕੁਛ ਬਾਪ ਦੇ ਕੋਲ ਹੁੰਦਾ ਹੈ ਕੀ ਪੁੱਤ ਉਹਦਾ ਹੱਕਦਾਰ ਹੁੰਦਾ ਕਿ ਨਹੀਂ? ਕਹਿੰਦਾ ਬਿਲਕੁਲ ਹੁੰਦਾ। ਕਹਿੰਦਾ ਫਿਰ ਜਿਹੜਾ ਕੋਈ ਉਸਤਾਦ ਦੇ ਕੋਲ ਹੁੰਦਾ ਹੈ ਉਹ ਸ਼ਗਿਰਦ ਦਾ ਹੱਕਦਾਰ ਹੁੰਦਾ ਹੈ? ਵੀ ਮੇਰੇ ਉਸਤਾਦ ਨੰਦ ਲਾਲ ਦੀ ਕਮਾਈ ਹੈ, ਉਹਦੇ ਹੱਥਾਂ ਤੈਨੂੰ ਪੜ੍ਹਾ ਰਿਹਾ ਕਿ ਮੈਂ ਉਹਨਾਂ ਦਾ। ਕਹਿੰਦਾ ਬਸ ਠੀਕ, ਮੇਰਾ ਸ਼ੱਕ ਠੀਕ ਰਿਹਾ, ਬਹਿ ਜਾ। ਔਰ ਮੁੰਡੇ ਗੁੱਸੇ ਵਿੱਚ ਆ ਗਿਆ, ਕਹਿੰਦਾ ਇੰਨੀਆਂ ਖੁੱਲੀਆਂ ਤਨਖਾਹਾਂ, ਇੰਨਾ ਖੁੱਲਾ ਖਰਚਾ ਤੁਹਾਨੂੰ ਦਿੱਤਾ ਜਾਂਦਾ, ਕਹਿੰਦਾ ਚੱਪਣੀ ਚ ਨੱਕ ਡੋਬ ਕੇ ਮਰ ਜਾਓ ਵਿਦਵਾਨੋ। ਉਹ ਮੁਸਲਮਾਨਾਂ ਦੇ ਵਿੱਚ ਐਡਾ ਵਿਦਵਾਨ ਨਹੀਂ ਤੇ ਕਾਫਰਾਂ ਦੇ ਵਿੱਚ ਵਿਦਵਾਨ ਪੈਦਾ ਹੋ ਗਿਆ। ਕਾਫਰ ਹਿੰਦੂ ਸੀ ਨਾ, ਚਲੋ ਜੋ ਹੋਇਆ ਹੋਇਆ, ਦੱਸੋ ਕੀ ਕਰਨਾ ਹੈ ਨੰਦ ਲਾਲ ਦਾ? ਕਹਿੰਦੇ ਜੀ ਜੋ ਹਜ਼ੂਰ ਦੀ ਮਰਜ਼ੀ ਹੈ। ਕਹਿੰਦੇ ਹਜ਼ੂਰ ਦੀ ਮਰਜ਼ੀ ਵਾਲੀ ਗੱਲ ਨਹੀਂ, ਮੈਂ ਨਹੀਂ ਚੱਲ ਸਕਦਾ ਵੀ ਐਡਾ ਵੱਡਾ ਵਿਦਵਾਨ ਕਾਫਰਾਂ ਚ ਹੋਵੇ ਮੁਸਲਮਾਨਾਂ ਚ ਚਾਹੀਦਾ। ਕੱਲ ਦਾ ਸੂਰਜ ਚੜ੍ਹਦੇ ਦੀ ਸੁਨਤ ਕੀਤੀ ਜਾਏ ਤੇ ਗੁਰੂ ਦਾ ਮਾਸ ਪਲਾ ਕੇ ਕਲਮਾ ਪੜ੍ਹ ਕੇ ਤੁਹਾਨੂੰ ਮੁਸਲਮਾਨ ਬਣਾ ਦਿੱਤਾ ਜਾਵੇ। ਕਿਤੇ ਕਿਤੇ ਔਰਤ ਦੀ ਸੁੰਦਰਤਾ, ਔਰਤ ਦੀ ਜਾਨ ਲੈ ਜਾਂਦੀ ਹੈ, ਇੱਜ਼ਤ ਇੱਕ ਪਾਸੇ ਦੀ ਜਾਨ ਲੈ ਜਾਂਦੀ। ਕਦੇ ਜ਼ਿੰਦਗੀ ਦਾ ਕਮਾਇਆ ਹੋਇਆ ਧਨ ਧਨੀ ਦੀ ਜਾਨ ਲੈ ਦਿੰਦਾ, ਕਦੇ ਕਦੇ ਗੁਣੀ ਪੁਰਸ਼ ਦਾ ਗੁਣ ਜਿਹੜਾ ਹੈ ਉਹਦੇ ਲਈ ਮੁਸੀਬਤ ਬਣਾਉਂਦਾ ਹੈ। ਅੱਜ ਨੰਦ ਲਾਲ ਦੇ ਲਈ ਵੀ ਐਸਾ ਹੋਇਆ ਤੇ ਹੁਣ ਮੁਜ਼ਲਮ ਸਾਹ ਦੇ ਪੈਰਾਂ ਹੇਠ ਦੇ ਜ਼ਮੀਨ ਖਿਸਕੀ। ਉਹਨੇ ਕਿਹਾ ਵੀ ਭਾਵੇਂ ਚੰਗਾ ਨਹੀਂ ਹੋਇਆ, ਇਨਾਮ ਦਾ ਦੇਣਾ ਇੱਕ ਪਾਸੇ ਰਿਹਾ ਤਾਂ ਕੰਮ ਹੀ ਪੁੱਠਾ ਚੱਲ ਗਿਆ। ਵਾਪਸ ਆਇਆ, ਚਿਹਰਾ ਉਤਰਿਆ ਹੋਇਆ ਸੀ, ਕਹਿਣ ਲੱਗਿਆ ਕੀ ਗੱਲ ਹਾਰ ਗਿਆ ਨਾ? ਕਹਿੰਦਾ ਨਹੀਂ ਜੀ ਆਇਆ ਤਾਂ ਜਿੱਤ ਗਿਆ, ਅਸੀਂ ਜਿੱਤਿਆ ਫਿਰ ਤੂੰ ਹੌਸਲੇ ਨਾਲ ਆ। ਕਹਿੰਦਾ ਜੀ ਜਿੱਤ ਕੇ ਹਾਰ ਗਿਆ ਕਿਉਂ? ਕਹਿਣ ਲੱਗਾ ਉਸਤਾਦ ਤੇਰੀ ਜਾਨ ਖਤਰੇ ਵਿੱਚ ਹੈ, ਦੋਨਾਂ ਚੋਂ ਇੱਕ ਚੀਜ਼ ਬਚੂਗੀ, ਭਾਵੇਂ ਜਾਨ ਬਚਾ ਲਈ ਭਾਵੇਂ ਧਰਮ ਬਚਾ ਲਈ, ਮੇਰੇ ਅੱਬਾ ਦੀ ਸਭਾ 'ਚ ਫੈਸਲਾ ਹੋ ਗਿਆ, ਕੱਲ੍ਹ ਨੂੰ ਤੈਨੂੰ ਮੁਸਲਮਾਨ ਬਣਾ ਦੇਣਾ। ਜੇ ਧਰਮ ਚਾਹੀਦਾ ਜਾਨ ਨਹੀਂ ਰਹੇਗੀ, ਜਾਨ ਚਾਹੀਦੀ ਹੈ ਧਰਮ ਨਹੀਂ ਰਹੇਗਾ, ਹੁਣ ਤਾਂ ਹੋ ਗਿਆ। ਆਹੀ ਨੰਦ ਲਾਲ ਵੀ ਘਬਰਾ ਗਿਆ, ਕਿਹਾ ਵੀ ਚੰਗਾ ਨਹੀਂ ਹੋਇਆ। ਉਹਨੂੰ ਕਿਹਾ ਬੇਟਾ ਦੇਖ, ਤੂੰ ਮੇਰਾ ਸ਼ਗਿਰਦ ਹੈ ਤੇ ਬੜਾ ਲਾਇਕ ਹੈ, ਤੂੰ ਇੱਕ ਮੇਰੀ ਮਦਦ ਕਰਦੇ ਬਸ, ਮੈਨੂੰ ਹੋਰ ਬਹੁਤ ਦੀ ਲੋੜ ਨਹੀਂ, ਤੂੰ ਕਿਸੇ ਤਰੀਕੇ ਨਾਲ ਮੈਨੂੰ ਇਹਨਾਂ ਮਿਹਨਤ ਚੋਂ ਬਾਹਰ ਕੱਢ ਸਕਦਾ? ਕਹਿੰਦਾ ਹਾਂ ਮੈਂ ਕੱਢ ਸਕਦਾ। ਕਿਵੇਂ? ਪਹਿਲੇ ਲੱਗੇ ਨੂੰ ਬਾਹਰ। ਕਹਿੰਦਾ ਜੀ ਇੱਕ ਸੁਰਗ ਹੈ ਜਿਹੜੀ ਉਜਾੜ ਵਿੱਚ ਜਾ ਕੇ ਖੁੱਲਦੀ ਹੈ, ਉਹ ਸਿਰਫ ਪਾਤਸ਼ਾਹ ਔਰ ਪਾਤਸ਼ਾਹ ਦੇ ਮੈਂਬਰਾਂ ਨੂੰ ਨਹੀਂ ਪਤਾ, ਤਾਂ ਕਿ ਕਿਤੇ ਨੂੰ ਪਾਤਸ਼ਾਹ ਚੜ੍ਹ ਕੇ ਆ ਜਾਵੇ ਉਹਦੇ ਵਾਸਤੇ, ਸੇਫਟੀ ਦੇ ਵਾਸਤੇ ਹੈ। ਮੈਂ ਤੁਹਾਨੂੰ ਉਹਦੇ ਵਿੱਚ ਦੀ ਜੰਗਲ 'ਚ ਕੱਢਿਆ, ਰਾਤ ਹੀ ਰਾਤ ਉਹਦੇ ਜੰਗਲ ਦੇ ਵਿੱਚ ਆ ਕੇ ਕੱਢ ਕੇ ਵਾਪਸ ਮਿਲਿਆ। ਉਸਤਾਦ ਦੇ ਪੈਰਾਂ 'ਤੇ ਮੱਥਾ ਟੇਕਿਆ, ਕਹਿਣ ਲੱਗੇ ਉਸਤਾਦ ਮੈਂ ਇਹ ਨਹੀਂ ਕਰ ਸਕਦਾ ਸੀ। ਭਾਈ ਸਾਹਿਬ ਜੰਗਲ ਦੇ ਵਿੱਚ ਰਾਤ ਨੂੰ ਸਫ਼ਰ ਕਰਦੇ ਤੇ ਦਿਨੇ ਲੋਕੇ ਰਹਿੰਦੇ ਜੰਗਲ, ਜੰਗਲ ਬਾਹਲਾ ਹੁੰਦਾ ਸੀ। ਪੰਜਾਬ ਦੀ ਧਰਤੀ 'ਚ ਆ ਗਿਆ, ਪਰ ਇਹ ਸੋਚ ਰਿਹਾ ਵੀ ਛੱਡਣਾ ਨਹੀਂ, ਬਾਦਸ਼ਾਹ ਨਹੀਂ ਸੀ ਛੱਡਦੇ। ਸਰਕਾਰਾਂ ਇੰਗਲੈਂਡ, ਕੈਨੇਡਾ, ਅਮੈਰੀਕਾ ਜਿਹੜੇ ਬਾਹਰ ਜਾ ਮੁਜ਼ਲਮ ਛੁਪ ਕੇ ਲਗਾ ਦੇਵੇ, ਤੇ ਜੇ ਮੇਰੀ ਰਾਏ ਲੈਣ ਨਾ, ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਇੱਧਰ ਦੇ ਮੁਜ਼ਲਮ ਨਾ, ਤੁਸੀਂ ਇਹਦੇ ਏਰੀਆ 'ਚ ਆ ਜਾਓ, ਇੱਥੇ ਬੜੀ ਮੌਤ ਹੈ, ਲੱਭੇ ਨਹੀਂ ਲੱਭਦੇ ਕਿਉਂਕਿ ਨਾਲੇ ਮਿਲ ਜਾਂਦੇ ਆ, ਆਪ ਹੀ ਨੂੰ ਭੁੱਲਦੇ ਨੇ ਭਲੇ ਮਾਨਸ ਨਹੀਂ। ਕਿਤੇ ਇੰਨਾ ਜਲੂਸ ਨਿਕਲਿਆ ਇਹਨਾਂ ਦਾ, ਵੀ ਜੇ ਸਰਕਾਰਾਂ ਦਾ ਜਲੂਸ ਨਿਕਲ ਰਿਹਾ ਵੀ ਦੇ ਇਹਨਾਂ ਦੇ ਆ, ਅਜੇ ਨੂੰ ਲੱਭ ਰਹੇ ਬੀਬੀ ਨੂੰ ਦਾ ਨਿਕਲ ਰਿਹਾ, ਸਾਰਿਆਂ ਦੇ ਨਿਕਲ ਰਿਹਾ, ਉਹਦੇ ਵਾਲੀ ਤਾਂ ਗੱਲ ਹੀ ਰੰਗਦੇਵਰ ਨੂੰ ਗਾਲੀ ਨੂੰ ਕਹਿੰਦੇ ਤੁਸੀਂ ਇਹ ਤੁਹਾਨੂੰ ਪਤਾ ਹੀ, ਤੁਹਾਨੂੰ ਵੀ ਪਤਾ ਸਾਰਾ, ਹੁਣ ਮੇਰੇ ਕੋਲ ਕੌਣ ਆ ਸਾਰਾ ਸਭ ਪਤਾ ਤੁਹਾਨੂੰ, ਤੁਸੀਂ ਤਾਂ ਜਾਣੇ ਕਹਿੰਦੇ ਇਹਨਾਂ ਗੱਲਾਂ ਦੇ। ਤੇ ਜਿਸ ਵੇਲੇ ਭਾਈ ਨੰਦ ਲਾਲ ਪੰਜਾਬ ਦੀ ਧਰਤੀ 'ਚ ਆਇਆ, ਕਿਤੇ ਕੁਦਰਤ ਪੂਰਵ ਲੋਕ ਕਰਮ ਅੰਕਰ ਚ ਉੱਪਰ ਬੈਠੇ, ਪੇੜ ਦੇ ਉੱਪਰ ਰਸ ਕਬੇਰਾ ਵੀ ਮਿਲ ਗਿਆ ਗੁਰੂ ਕਾ ਭਾਵਨਾ ਵਾਲਾ ਸਿੱਖ, ਤੇ ਚਿਹਰਾ ਮੋਹਰਾ ਦੇਖਿਆ ਵੀ ਬਾਣੀ ਪੜ੍ਹਨ ਵਾਲਾ ਸੀ। ਕਹਿੰਦਾ ਓਏ ਸੱਜਣਾ, ਤੇਰਾ ਚਿਹਰਾ ਦੇਖ ਕੇ ਮੈਨੂੰ ਲੱਗਦਾ ਵੀ ਤੂੰ ਮੈਨੂੰ ਕੋਈ ਰਾਇ ਠੀਕ ਦੇ ਸਕਦਾ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ। ਪੋਲਾ ਰੱਖ ਕੇ ਘੁੰਡ ਕੱਢ ਕੇ ਗੱਲ ਕਰ ਰਿਹਾ, ਪਹਿਲਾਂ ਜਿਹਦਾ ਦੁਸ਼ਮਣ ਦਿੱਲੀ ਦਾ ਤਖ਼ਤ ਬਣ ਗਿਆ ਹੋਵੇ ਤੇ ਉਹਨੂੰ ਕੋਈ ਬਣਾ ਦੇ ਸਕਦਾ ਇਸ ਦੁਨੀਆਂ 'ਚ, ਅੱਜ ਦੀ ਦੁਨੀਆ 'ਚ, ਅੱਜ ਦੀ ਦੁਨੀਆ ਜਿਹਦਾ ਔਰੰਗਜ਼ੇਬ ਬਣਿਆ ਹੋਵੇ ਦੁਸ਼ਮਣ, ਉਹ ਛਾਤੀ ਚੌੜੀ ਕਰਕੇ ਕਹਿੰਦਾ ਹਾਂ ਅੱਜ ਦੀ ਦੁਨੀਆ 'ਚ ਵੀ ਪਨਾਹ ਦੇ ਸਕਦਾ ਕੋਈ। ਕਹਿੰਦਾ ਕੌਣ? ਕਹਿੰਦਾ ਅਨੰਦਪੁਰ ਵਾਲਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਬਸ ਫਿਰ ਭਾਈ ਸਾਹਿਬ ਨੂੰ ਹੌਸਲਾ ਚੜਿਆ ਤੇ ਜਿਉਂ ਇੱਥੋਂ ਤੁਰਿਆ ਫਿਰ ਬਾਬਾ ਰਾਹੀ ਅਨੰਦਪੁਰ ਸਾਹਿਬ ਪਹੁੰਚਿਆ। ਅਨੰਦਪੁਰ ਸਾਹਿਬ ਇਹ ਸਿਰਫ ਆਪਣਾ ਧਰਮ ਬਚਾਉਣ ਵਾਸਤੇ, ਪਨਾਹ ਲੈਣ ਵਾਸਤੇ ਗਿਆ ਸੀ। ਸ਼ਰਨ ਹੁਣ ਕੁਝ ਇਤਿਹਾਸ ਦੇ ਪੰਨਿਆਂ ਤੇ ਰਹੀਆਂ ਹੋਈਆਂ ਗੱਲਾਂ, ਕੁਝ ਇਤਿਹਾਸ ਜਿਹੜਾ ਗੁਰੂ ਸਿੱਖਾਂ ਦੀ ਰਚਨਾ ਤੋਂ ਸੁਣਿਆ ਤੇ ਹੁਣ ਉਹਦਾ ਨਾਲ ਹਿੱਸਾ ਵੀ ਮੈਂ ਆਪ ਨੂੰ ਸੁਣਾ ਦਿਆਂ। ਕਹਿੰਦੇ ਵੀ ਜਦੋਂ ਇਹ ਪਹੁੰਚਿਆ ਅਨੰਦਪੁਰ ਸਾਹਿਬ, ਉਦੋਂ ਪੂਰਨਮਾਸ਼ੀ ਦੀ ਰਾਤ ਸੀ, ਸਾਰੀ ਰਾਤ ਦਾ ਚੰਦਰਮਾ ਸੀ ਉਸ ਦਿਨ। ਇਸ ਫਾਕੀ ਰਾਤ ਦੇ ਟਾਈਮ ਇਸ ਦਿਨ, ਕਿਉਂਕਿ ਸਫਰੀ ਰਾਤ ਦੇ ਰਾਤ ਨੂੰ ਪਹੁੰਚ ਗਿਆ ਤੇ ਹੁਣ ਕਾਲੀ ਹੈ, ਕਿਉਂਕਿ ਲੋਚ ਹੀ ਐਸੀ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਦਾਹੀ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ। ਤੇ ਇਹਨੂੰ ਪੜ੍ਹ ਵੀ ਲਓ ਧਾਰਨਾ ਦੇ ਰੂਪ ਦੇ ਵਿੱਚ। ਉੱਥੇ ਇੰਗਲੈਂਡ ਮੈਨੂੰ ਕੁਛ ਮਿਲਣ ਵਾਸਤੇ ਆਏ, ਕਿਉਂਕਿ ਅਖੀਰ ਦਾ ਦਿਨ ਸੀ। ਇੱਕ ਸੁਗੜ ਬੀਬੀ ਬੋਲੀ, ਕਹਿੰਦੀ ਬਾਬਾ ਜੀ ਅੱਜ ਤੋਂ 28 ਸਾਲ ਪਹਿਲਾਂ ਮੈਂ ਟਿੱਬੇ ਸਾਹਿਬ ਕੀਰਤਨ ਸੁਣਿਆ ਸੀ ਸਿੱਧੀਆਂ ਧਾਰਨਾ ਦਾ, ਤੁਸੀਂ ਤਾਂ ਜਮੇ ਹੀ ਛੱਡ ਗਏ ਹੁਣ, ਤੁਸੀਂ ਕੀਰਤਨ ਕਰਦੇ ਹੁੰਦੇ ਸੀ 28 ਸਾਲ ਪਹਿਲਾਂ। ਮੈਂ ਕਿਹਾ ਬੀਬੀ ਘਲਾ ਵਾਲਿਆਂ ਨੂੰ ਪੁੱਛ ਲਿਆ, ਹੁਣ ਵੀ ਜਾ ਕੇ ਦੀਵਾਨੇ ਲਾਉਣਾ, ਧਾਰਨਾ ਵਾਲਾ ਹੀ ਲਾਉਣਾ, ਅਤੇ ਇਹ ਤੈ ਇੱਥੇ ਬੈਠੀ ਨੇ ਸੁਣ ਲੈਣਾ। ਹੁਣ ਮੈਂ ਮੌਤ ਬਣ ਗਈ ਬੀਬੇ ਨੂੰ ਲੱਗ ਗਿਆ ਪਤਾ ਵੀ ਉਹਨੇ ਪ੍ਰਬੰਧ ਕੀਤਾ ਹੋਇਆ, ਪਰ ਇਹ ਤਾਂ ਜੁੜਦਾ ਇੰਨਾ ਕਿ ਤਾਂ ਫਰਕ ਪੈ ਜਾਂਦਾ। ਸਾਡਾ ਤਾਂ ਟੂਟ ਗਿਆ ਵਾਲੇ ਸੈਣਾ ਜਿਹੜਾ ਸੁਖ ਸਾਧਕ ਕਰ ਲੈਂਦਾ, ਤੇ ਜਿਹੜਾ ਪਹਿਲਵਾਨ ਡੰਡ ਬੈਠ ਕੇ ਛੱਡ ਦੇਵੇ ਨਾ ਮਸਲ ਢਿੱਲੇ ਹੋ ਜਾਂਦੇ ਉਹਦੇ, ਜਿਹੜਾ ਵਿਦਵਾਨ ਗ੍ਰੰਥ ਪੜ੍ਹਨੇ ਛੱਡ ਦੇਵੇ ਨਾ ਕਈ ਗੱਲਾਂ ਚ ਭੁੱਲਣ ਲੱਗ ਜਾਂਦੀਆਂ, ਜਿਹੜਾ ਬਾਣੀ ਘੱਟ ਕਰੀ ਹੋਈ ਮੁੜ ਕੇ ਨਾ ਜਾਵੇ ਮੁੜ ਕੇ ਬਾਣੀ ਭੁੱਲਣੀ ਸ਼ੁਰੂ ਹੋ ਜਾਂਦੀ ਹੈ। ਫਿਰ ਹੁਣ ਜਿਹੜੇ ਬਾਜੇ ਨੂੰ 6-6 ਮਹੀਨੇ ਨਾਲ ਹੱਥ ਲਾਵੇ ਬਾਜੇ ਕਿਤੇ ਰਾਹ ਹੁੰਦਾ ਹੁੰਦਾ, ਇਹ ਤਾਂ ਖਬਰ ਕਿਵੇਂ ਦੇਈ ਜਾਂਦਾ ਮੈਨੂੰ ਨਾ। ਤੇ ਰਾਤ ਦੇ ਟਾਈਮ ਭਾਈ ਸਾਹਿਬ ਪਹੁੰਚੇ, ਬੇਚੈਨੀ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਬੇਚੈਨ ਹੈ। ਨੀਂਦ ਤਾਂ ਕੀ ਹੋਣੀ, ਤਿਸ ਵੇ ਨੀਂਦ ਭੂਖ ਕਹੋ, ਰੋਟੀ ਵੀ ਨੀ ਖਾਣਾ, ਸੁੱਤਾ ਵੀ ਨਹੀਂ। ਇਹ ਕੀ ਜਾਂਦਾ ਵੀ ਸੂਰਜ ਕਦੋਂ ਚੜ੍ਹੇ, ਸੂਰਜ ਨੇ ਤਾਂ ਆਪਣੇ ਟਾਈਮ ਸਿਰ ਚੜ੍ਹਨਾ, ਪਰ ਕਾਲਾ ਵੀ ਛੇਤੀ ਚੜ੍ਹਦਾ ਨਹੀਂ ਰਿਹਾ। ਕਵੀ ਸੀ ਤੇ ਆਪਣਾ ਗੁਣ ਗਣਾਇਆ, ਕੋਈ ਛੰਦ ਰਚਿਆ ਜਿਹਦੇ ਵਿੱਚ ਇਹਨੇ ਆਪਣੇ ਦਿਲ ਦਾ ਦਰਦ ਜ਼ਾਹਰ ਕੀਤਾ। ਇਹ ਕਲਗੀ ਵਾਲੇ ਸਤਿਗੁਰੂ, ਮੈਂ ਸੁਣਿਆ ਕਿ ਤੂੰ ਦਿਲਾਂ ਦੇ ਸੌਦੇ ਕਰਦਾ ਹੈ, ਤੇਰੇ ਦੁਆਰੇ ਦੇ ਉੱਤੇ ਕੋਈ ਆਇਆ ਆਪਣਾ ਮਨ ਵੇਚਣ, ਲੈ ਲੈ ਤੇ ਭਾਈ ਸਾਹਿਬ ਤਿੱਖੀ ਆਵਾਜ਼ ਵਿੱਚ ਤੇ ਵੈਰਾਗ ਵਿੱਚ ਆ ਕੇ ਹੰਝੂ ਵਹਾ ਵਹਾ ਕੇ ਇਹ ਦੱਸ ਘਰ ਮੈਂ ਇੱਧਰੋਂ ਤੁਰ ਜਾਂਦਾ ਦੱਸ ਇਹਨੂੰ ਉੱਪਰ ਮਹਾਰਾਜ ਸਾਹਿਬ ਜੀ ਤੇ ਜਿੱਥੋਂ ਸਾਰੇ ਦੂਰ ਤੱਕ ਦੇਖਦਾ ਸੀ ਕਲਗੀ ਵਾਲੇ ਸਤਿਗੁਰੂ ਮਹਾਰਾਜ ਦਾ ਨਿਵਾਸ ਸਥਾਨ ਪੁੱਛੇ ਕਿਲੇ ਦੇ ਵਿੱਚ ਜਦੋਂ ਭਾਈ ਨੰਦ ਲਾਲ ਵਾਲੀ ਵਿਗੜ ਹੋ ਗਿਆ ਨਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਧਾਕੀ ਖੋਲੀ ਧਾਕੀ ਖੋਲ ਕੇ ਤੇ ਉਧਰੋਂ ਸਿੱਧਾ ਚੰਦਰਮਾ ਦੀ ਰੋਸ਼ਨੀ ਕਿਰਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਿਹਰੇ ਤੇ ਪੈ ਰਹੀਆਂ ਤੇ ਕਲਗੀ ਚਮਕੀ ਤੇ ਜਿਸ ਵੇਲੇ ਗੁਰੂ ਬੋਲਿਆ ਭਾਈ ਨੰਦ ਲਾਲ ਦੇ ਨੇਤਰ ਗੁਰੂ ਸਾਹਿਬ ਦੇ ਉਸ ਚਿਹਰੇ ਵੱਲ ਜੁੜ ਗਏ ਪਹਿਲਾਂ ਤਾਂ ਲੰਮਾ ਪੈ ਕੇ ਡੰਡੌਤ ਕਰਕੇ ਮੱਥਾ ਟੇਕਿਆ ਸ਼ਕੂਰ ਹੈ ਸ਼ੁਕਰ ਹੈ ਦਰਸ਼ਨ ਹੋ ਗਏ ਦਰਸ਼ਨ ਦੇਖ ਜੀਵਾਂ ਵੱਲੋਂ ਦੇਖਦਾ ਜੀਵਨ ਮਿਲ ਗਿਆ ਮੱਛੀ ਨੂੰ ਪਾਣੀ ਮਿਲ ਗਿਆ ਹੱਥ ਛੋਟੇ ਉੱਠ ਕੇ ਖੜਾ ਹੋ ਗਏ ਮਾਰੇ ਕਹਿੰਦੇ ਆ ਕੀ ਕਹਿ ਰਹੇ ਹੋ ਤੁਸੀਂ ਇਹ ਦਿਨੇ ਨਹੀਂ ਸੀ ਆਉਂਦਾ ਆ ਜਿਹੜੀਆਂ ਗੱਲਾਂ ਕਰਦੇ ਆ ਵੀ ਮਾਕੀ ਕੀ ਵੇਚਣਾ ਹੈ ਕਹਿੰਦੇ ਜੀ ਮਨ ਵੇਚਣਾ ਹੈ ਮਾਰੇ ਕਹਿੰਦੇ ਰਾਤ ਨੇ ਵੇਚਣਾ ਸੀ ਇਹ ਮਨ ਦਿਨੇ ਵੀ ਆ ਸਕਦਾ ਸੀ ਕਹਿੰਦਾ ਜੀ ਕਾਹਲੀ ਇੰਨੀ ਹੈ ਗਰੀਬ ਹੁੰਦਾ ਹੈ ਮੈਂ ਕਹਿੰਦਾ ਵੀ ਇਹਦੇ ਵੱਡੇ ਕੁਛ ਜਿਹੜਾ ਲੈਣਾ ਨਾ ਉਹ ਜਲਦੀ ਮਿਲ ਜਾਏ ਜਿਹੜਾ ਗਰੀਬ ਹੁੰਦਾ ਨਾ ਕਹਿੰਦਾ ਮੱਝ ਅੱਜੇ ਵਿਕ ਜਾਏ ਚਾਹੇ ਦੋ ਪੈਸੇ ਘੱਟੇ ਹੋਵੇ ਕਾਂ ਵੀ ਆਪਾਂ ਕੰਮ ਕਰਦੇ ਹੋ ਅੱਜੇ ਵਿਕ ਜਾਏ ਮਹਾਰਾਜ ਕਹਿੰਦੇ ਅੱਛਾ ਕਿਸੇ ਸਿਆਣੇ ਸੀ ਉਹਨੂੰ ਤੂੰ ਲੱਗਿਆ ਤਾਂ ਹੈ ਨੀ ਕਦੇ ਚਲੋ ਸੌਦਾ ਫਿਰ ਹੁਣੇ ਹੋ ਜਾਵੇ ਕਹਿੰਦੇ ਜੀ ਕਹਿੰਦੇ ਫਿਰ ਜੇ ਗੱਲ ਸੁਣ ਲੈ ਮੈਂ ਖਰੀਦਾ ਤੂੰ ਮੈਂ ਵੇਚਣ ਵਾਲਾ ਵੀ ਵੇਚਣ ਵਾਲੇ ਨੂੰ ਤਾਂ ਕਾਲ ਹੁੰਦੀ ਹੈ ਔਰ ਫਿਰ ਉਹ ਕੁਛ ਦੱਸ ਸਕਦਾ ਵੀ ਲੈਣ ਵਾਲੇ ਨੇ ਪੁੱਛਣਾ ਹੁੰਦਾ ਵੀ ਮੈਨੂੰ ਇਉਂ ਦੱਸ ਜਿਹੜਾ ਸੌਦਾ ਤੂੰ ਮੈਨੂੰ ਦੇਣ ਲੱਗਿਆ ਸੌਦਾ ਕਿਸੇ ਹੈ ਸਵੇਰੇ ਦਿਨ ਜਿਹੜੇ ਸਿਆਣੇ ਸਿੱਖ ਮਿਲੇ ਭਾਈ ਦਇਆ ਸਿੰਘ ਵਰਗੇ ਮਿਲੇ ਭਾਈ ਆਲਮ ਸਿੰਘ ਵਰਗੇ ਮਿਲੇ ਇਕੱਲੇ ਇਕੱਲੇ ਨੂੰ ਪੁੱਛਦਾ ਰਿਹਾ ਕਹਿੰਦਾ ਜੀ ਮੇਰੇ ਕੋਲੋਂ ਪਤਾ ਨੀ ਕੀ ਹੋ ਗਿਆ ਮੈਂ ਇੱਥੇ ਦੀ ਮਰਿਆਦਾ ਨੀ ਜਾਣਦਾ ਦਰਸ਼ਨ ਤਾਂ ਹੋ ਗਏ ਸੀ ਤੇ ਸੌਦਾ ਵੇਚਣ ਆਇਆ ਸੀ ਕੀ ਸੌਦਾ ਵੇਚਣ ਆਇਆ ਸੀ ਕਹਿੰਦੇ ਜੀ ਮਨ ਵੇਚਣ ਆਇਆ ਸੀ ਮੈਨੂੰ ਪਤਾ ਲੱਗਿਆ ਵੀ ਜੇ ਮਨ ਵੇਚ ਦੋ ਤਾਂ ਸਾਰੀ ਕਮਲਾਸ ਆ ਜਾਂਦੀ ਹੈ ਤੇ ਗਰੀਬ ਬੰਦਾ ਸੀ ਮੈਂ ਕਿਹਾ ਵੀ ਪਹਿਲਾਂ ਨਾਲੇ ਗੱਲ ਇਹ ਹੈ ਵੀ ਇਹ ਕਿਹੜਾ ਕਿਸੇ ਹੋਰ ਨੇ ਖਰੀਦਣਾ ਨਹੀਂ ਸੀ ਕਿਉਂਕਿ ਪਰਮਾਰਥ ਦੀ ਬਾਤ ਹੈ ਦੁਨੀਆਦਾਰੀ ਦੀ ਬਾਤ ਨਹੀਂ ਹੈ ਇਹ ਸੌਦਾ ਪਰਮਾਰਥ ਹੀ ਉਹਨੇ ਕੁਛ ਲੈਣਾ ਸੀ ਇਹਦੇ ਗੱਲ ਇਹ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਤਾਜ ਅਪਮਾਨ ਦੇਖੋ ਬੰਦ ਉਹ ਮੁੱਲ ਇਸ ਤਰ੍ਹਾਂ ਹੁੰਦਾ ਹੈ ਬਣਜ ਕਰੋ ਬਣ ਜਾ ਰਹੇ ਹੋ ਇਹ ਬਣਜ ਲਿਖਿਆ ਹੈ ਪਰ ਕਹਿੰਦਾ ਵੀ ਸੌਦਾ ਬਚਾ ਲਈ ਤਾਂ ਕਹਿੰਦਾ ਗੁਰੂ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਨਾਲੇ ਕਹਿੰਦਾ ਝੂਠਾ ਕਹਿੰਦਾ ਕਿਹਾ ਕੀ ਸੀ ਕਹਿੰਦਾ ਮੈਂ ਗਿਆ ਸੀ ਵੀ ਇਹ ਬਹੁਤ ਪਵਿੱਤਰ ਉਹ ਕਹਿੰਦੇ ਵੀ ਇੱਕ ਸਿੱਖ ਮਸਲਾਨਾ ਨੇ ਬੋਲਿਆ ਕਹਿੰਦਾ ਤੂੰ ਲੱਗਦਾ ਤਾਂ ਪੜਿਆ ਲਿਖਿਆ ਕਹਿੰਦਾ ਪਰ ਉਹ ਹੈ ਤਾਂ ਮੂਰਖ ਜਾਈ 1400 ਵਿਦਵਾਨ ਨੂੰ ਵਿਦਿਆਰਥੀ ਜਿੱਤੇ ਆਇਆ ਇੱਕ ਮਸਲਾਨਾ ਦੇ ਸਿੱਖ ਕਹਿੰਦਾ ਮੂਰਖ ਹੈ ਕਹਿੰਦੇ ਐਂ ਤਾਂ ਅਸੀਂ ਵੀ ਨਹੀਂ ਕਹਿੰਦੇ ਜਿਹਨਾਂ ਨੂੰ ਇੱਕ ਫਿਰ ਵੀ ਨਹੀਂ ਆਉਂਦਾ ਅੱਗੇ ਤੁਸੀਂ ਕੀ ਕਹਿੰਦੇ ਹੁੰਦੇ ਹੋ ਕਹਿੰਦੇ ਅਸੀਂ ਤਾਂ ਜੀ ਹੱਥ ਬੰਨ ਕੇ ਕਹਿੰਦੇ ਹੁੰਦੇ ਹਾਂ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਉਪਾਲੋ ਡੁੱਬਦੇ ਪੱਥਰ ਐਂ ਕਹਿੰਦੇ ਹਾਂ ਅਸੀਂ ਤਾਂ ਐਂ ਕਹਿਣਾ ਸੀ ਵੀ ਜਨਮ ਜਨਮ ਕੀ ਸਮਾਨ ਕੋ ਮਰ ਲਾਗੀ ਦਾਤਾ ਇਹ ਹੁਣ ਮੇਰੇ ਰੱਖਣ ਦਾ ਨਹੀਂ ਰਿਹਾ ਤਾਂ ਦੇਣ ਲੱਗੇ ਜਿਹੜੀ ਮੱਝ ਨਾ ਦੁੱਧ ਦੇਵੇ ਤੇ ਨਾ ਆਸ ਹੋਵੇ ਵੀ ਗਾਂ ਸੂ ਵੀ ਕਦੇ ਹੁਣ ਤਾਂ ਕਹਿੰਦੇ ਨਾ ਫਾ ਫੜ ਦੋ ਜਿਵੇਂ ਕੋਈ ਵੱਢ ਹੁੰਦਾ ਜਿੰਨੇ ਕੁ ਪੈਸੇ ਮਿਲਦੇ ਉਨੇ ਕੁ ਠੀਕ ਹੈ ਘੋੜੀ ਹੋਵੇ ਮੈਂ ਕਹਿੰਦਾ ਚਾਹੇ ਗਧਾ ਕਿਉਂ ਨਹੀਂ ਆਇਆ ਉਹਦੇ ਵੀ ਗੁਣ ਦੱਸਣੇ ਪੈਣਗੇ ਤੁਹਾਨੂੰ ਤਾਂ ਵਿਕੂਗਾ ਨਹੀਂ ਵਿਕਦਾ ਨਹੀਂ ਸੰਸਾਰ ਦੀ ਮੰਡੀ ਹੈ। ਜਿਹੜੀ ਮੱਝ ਨੂੰ ਕਦੇ ਸਾਲ ਦੇ ਵਿੱਚ ਤੇਲ ਨਾ ਨਸੀਬ ਹੋਇਆ ਹੋਵੇ ਨਾ, ਉਹਦੇ ਸਿੰਗਾਂ ਨੂੰ ਤਾਂ ਕੀ ਖੁਰਾਂ ਨੂੰ ਵੀ ਤੇ ਪਿੰਡੇ ਨੂੰ ਵੀ ਮਾਂ ਵਾਲਾ ਕੇ ਲੈ ਕੇ ਜਾਂਦੇ ਆ। ਇਹਦੇ ਜੀ ਘੀਏ ਆਏ ਨਾ, ਇਹਦੇ ਪਿੱਛੋਂ ਚਮਕਦੀ ਹੈ, ਆਉਂਦਾ ਕੋਈ ਤੇਰੀ ਮੱਝ ਦੇ ਚਮਕਣ ਦਾ ਠੱਗੀ ਮਾਰਨ ਵਾਸਤੇ ਝੂਠ ਬੋਲਦੇ ਆ ਕਿ ਮੱਝ ਪਾਓ ਮੇਰੇ ਕੋਲ ਤਾਂ ਜੀ ਘੱਟ ਨੀ ਹੈ, ਇਸ ਕਰਕੇ ਮੈਂ ਤਾਂ ਨਿਆਣੇ ਤਾਂ ਨੀ ਮੰਨਦੇ, ਉਹ ਤਾਂ ਲੜਦੇ ਸੀ ਨਾ ਇਹ ਜੀ ਮੱਝ ਮਿਲਣੀ ਹੈ। ਦੁੱਧ ਕਿੰਨਾ ਕਹਿੰਦਾ ਜੀ ਚੌਕੇ ਦੇਖ ਲਓ, ਇਹ ਵੀ ਪਤਾ ਵੀ ਚੌਥੇ ਦੀ ਚੋਈ ਵੀ ਹੈ, ਬਾਲਟੀ ਭਰਤੀ ਕਹਿੰਦੇ ਵੀ ਠੀਕ ਹੈ, ਐ ਹੁੰਦਾ ਇਸ। ਉਹ ਕਹਿੰਦੇ ਸਿੱਖਾ ਇੱਥੇ ਸੌਦਾ ਸੰਸਾਰ ਦੀ ਮੰਡੀ ਵਾਲਾ ਨਹੀਂ, ਇੱਥੇ ਤਾਂ ਕਹਿਣਾ ਪੈਂਦਾ ਕਬੀਰ ਸਭਦੇ ਹਮ ਬੁਰੇ, ਹਮ ਤਜ ਭਰੋ ਸਭ ਹੋਏ। ਤਾਂ ਗੁਰੂ ਕਹਿੰਦਾ ਵੀ ਚੰਗਾ ਲਿਆ, ਉਹ ਗੁਰੂ ਨੇ ਕਿਸੇ ਦਾ ਮਨ ਲੈ ਕੇ ਕੀ ਕਰਨਾ, ਉਹ ਤਾਂ ਲੈ ਕੇ ਧੋ ਕੇ ਸਾਫ਼ ਕਰਕੇ ਮੋੜ ਦਿੰਦਾ ਵੀ ਜਾ ਹੁਣ ਤੈਨੂੰ ਖਰਾਬ ਨੀ ਕਰੂਗਾ, ਉਹ ਤਾਂ ਉੱਜਲ ਕਰਦਾ। ਗੁਰੂ ਦੇ ਕੋਲ ਆਪਣਾ ਮਨ ਨਹੀਂ ਆ ਵੀ ਜਿਹੜਾ ਕੰਮ ਲੋਕਾਂ ਦੇ ਮਨ ਵੱਡੇ ਕਰਦਾ, ਉਹ ਤਾਂ ਆਪ ਕੰਮ ਕਰਦਾ। ਤੂੰ ਪਹਿਲੇ ਹੀ ਪਵਿੱਤਰ ਹੈ ਇਸ ਕਰਕੇ ਸੌਦਾ ਤਾਂ ਵਿਚਾਲਿਆ, ਕਹਿੰਦਾ ਉਹ ਕਹਿਣ ਲੱਗਾ ਫਿਰ ਕੋਈ ਜੋਤੀ ਹੈ, ਕਹਿੰਦੇ ਜੋਤੀ ਦੱਸ ਦਿੰਦੇ ਸਾਨੂੰ ਨਾ ਪ੍ਰਸਾਦੀ ਨਾਲ ਕਿਤੇ ਨਾਲ ਇੱਥੇ ਪੀਸੀ ਆਉਣ ਲੱਗੇ ਵੀ ਦੇਰ ਨਹੀਂ ਹੁੰਦੀ, ਕਹਿੰਦੇ ਦੱਸੋ। ਕਹਿੰਦੇ ਜਾ ਕੇ ਬੂਹੇ ਤੇ ਬਹਿ ਜਾ, ਕਦੇ ਤਾਂ ਬੋਲਣਗੇ ਚੈ ਪੈਰ ਫੜਦੀ ਤੇ ਦੱਸੋ ਕੀ ਹੈ, ਬਹਿ ਗਿਆ ਬੂਹੇ ਤੇ। ਅੱਗੇ ਜਿਹੜੇ ਟਾਈਮ ਤੇ ਬੂਹਾ ਖੋਲਦਾ ਸੀ ਅਤੇ ਖੁੱਲੀ ਹੈਗੀ ਅੰਦਰੇ ਬੈਠੇ ਸਮਾਧੀ ਲਾਈ, ਜਾਂ ਟਾਈਮ ਉੱਪਰ ਹੋ ਗਿਆ ਲੱਗ ਗਿਆ ਰੋਣ, ਤੇ ਜਦੋਂ ਰੋਣ ਲੱਗਿਆ ਮਹਾਰਾਜ ਕਹਿੰਦੇ ਕੌਣ ਹੈ ਗੁਰੂ ਨਾਨਕ ਦੇ ਦੁਆਰੇ ਤੇ ਬੈਠਾ ਰੋਂਦਾ। ਰੋਣ ਰੋਣ ਦੀ ਆਵਾਜ਼ ਨਹੀਂ ਸੁਣ ਸਕਦੇ, ਉਹ ਰੋਣ ਦੀ ਆਵਾਜ਼ ਸੁਣ ਕੇ ਤਾਂ ਆਪਣਾ ਬਾਪੂ ਦੇ ਦਿੱਤਾ ਸੀ ਇਹਨਾਂ ਪੰਡਤਾਂ ਨੂੰ ਤਿਲਕ ਜਿੰਦੀ ਤੇ ਰੱਖ ਕੇ, ਉਹ ਰੋਣੀ ਸੀ। ਕਹਿੰਦਾ ਜੀ ਬੁਹਾ ਖੋਲ, ਕਹਿੰਦੇ ਤੇ ਹੈ ਕੌਣ, ਕਹਿੰਦੇ ਜੀ ਮੈਂ ਆਨੰਦ ਲਾਲ, ਕਹਿੰਦੇ ਮੈਂ ਵਾਸਤੇ ਬੁਹਾ ਨੀ ਬੋਲਣਾ, ਧਿਆਨ ਨਾਲ ਸੁਣ ਲਿਆ। ਦੁਆਰੇ ਫੇਰ ਫੇਲ ਹੋ ਗਿਆ, ਅਜੇ ਪਹਿਲੀ ਇੱਕ ਪਰਚੇ ਕੰਪਾਰਟਮੈਂਟ ਆਈ ਸੀ ਉਹ ਅਜੇ ਕਲੀਅਰ ਕਰਨ ਖੜਦਾ ਸੀ, ਮੁੜ ਕੇ ਫੇਰ ਕੰਮ ਖਰਾਬ ਹੋ ਗਿਆ, ਹੁਣ ਤਾਂ ਫੇਰ ਉਹਦੇ ਜਿਹੜੀ ਚਲੇ ਗਿਆ। ਫੇਰ ਸੋਚਿਆ ਵੀ ਹੁਣ ਵਾਰ ਵਾਰ ਕਿਹਦੇ ਕੋਲੋਂ, ਇਹ ਤਾਂ ਨਕਲ ਮਾਰ ਕੇ ਪਾਸ ਹੋਣ ਵਾਲੀ ਗੱਲ ਹੈ, ਹੁਣ ਆਪਣੀ ਦਿਮਾਗ ਤੋਂ ਕੰਮ ਲਿਆ। ਹਾਂ ਮੈਨੂੰ ਇਹ ਨਹੀਂ ਸਿੱਖਣਾ ਚਾਹੀਦਾ, ਇੱਥੇ ਦੀ ਰੀਤ ਹੈ ਵੀ ਇੱਥੇ ਤਾਂ ਗੁਰੂ ਨਾਨਕ ਕਹਿੰਦੇ ਨੇ ਜਨ ਨਾਨਕ ਦਾਸਨ ਦਾਸ ਕੀ ਹਮ ਦਾਸਨ ਕੇ ਪਤਾਰੇ, ਮੈਂ ਕਹਿ ਦਿੱਤਾ ਹੋਇਓ ਉਹ ਨਹੀਂ ਦਾਸ ਕਹਿਣਾ ਸੀ। ਚਲੋ ਜੀ ਕਿਤੇ ਹੁਣ ਚਾਂਸ ਮਿਲਿਆ, ਹੁਣ ਦਾਸ ਕਹਿ ਕੇ ਦੇਖ ਲੈਣੇ ਇਹ ਦਰਵਾਜ਼ਾ ਕੋਈ ਗੱਲ, ਮਾਰੇ ਕਹਿੰਦੇ ਕੌਣ ਹੈ ਦਰਵਾਜ਼ਾ ਖੋਲਦਾ, ਕਹਿੰਦੀ ਮੈਂ ਦਾਸ ਹੈ ਜੀ। ਕਹਿ ਮਹਾਰਾਜ ਕਹਿੰਦੇ ਗੱਲ ਸੁਣ ਲੈ ਧਿਆਨ ਨਾਲ, ਇਹ ਜਿਹੜੀ ਮਾਇਆ ਨਾ ਭਾਵੇਂ ਦਾਸ ਦਾ ਲਿਬਾਸ ਪਾ ਕੇ ਵੀ ਆ ਜਾਵੇ, ਕਹਿੰਦੇ ਭੂਆ ਜੀ ਬੋਲਦਾ ਹੁੰਦਾ ਇਹਦੇ ਵਾਸਤੇ, ਇਹ ਤੂੰ ਨਿਮਰਤਾ ਦਾ ਜਾਮਾ ਪਾ ਕੇ ਆਇਆ ਹੁਣ ਤੂੰ ਐਡੀ ਛੇਤੀ ਇੰਨਾ ਨਹੀਂ ਹੋ ਗਿਆ ਤੂੰ, ਉਹ ਮੁੜ ਕੇ ਫਿਰ ਫਿਰ ਕਹਿੰਦਾ ਹੇ ਮੇਰੇ ਪਰਮਾਤਮਾ ਜੇ ਇਹੋ ਜਿਹਾ ਪੜ੍ਹੇ ਲਿਖੇ ਦੇ ਨਾਲ ਉਹ ਇਹੋ ਜਿਹਾ ਅਨਪੜ੍ਹ ਹੁੰਦਾ, ਜਿਹਾ ਜਿਹਾ ਮੈਨੂੰ ਕੱਲ੍ਹ ਕਹਿ ਗਿਆ ਵੀ ਤੂੰ ਤਾਂ ਜਿਵੇਂ ਗੁਰੂ ਕਹਿ, ਮੈਂ ਤਾਂ ਇਹਨਾਂ ਵਰਗਾ ਬਣੀ ਹੈ, ਮੈਂ ਤਾਂ ਇਹੋ ਜਿਹਾ ਚਾਹੀਦਾ ਸੱਚੇ ਪਾਤਸ਼ਾਹ, ਨਿਕਲ ਗਿਆ ਜੀ। ਉਹਨੂੰ ਪਤਾ ਹੀ ਨਹੀਂ ਲੱਗਿਆ ਮੈਂ ਗੁਰੂ ਸਾਬਣ ਕਦੋਂ ਲਾਉਣ ਲੱਗ ਗਿਆ, ਭਰੀਏ ਮਤ ਪਾਪਾਂ ਕੇ ਸੰਗੋ ਧੋ ਹੈ ਧੋ ਰਹੇ ਨੇ ਮਹਾਰਾਜ, ਕਾਰਜ ਰਾਸ ਕਰਦੇ ਨਾ। ਤੀਸਰੀ ਵਾਰੀ ਨੂੰ ਨੰਦ ਲਾ ਤੇ ਦਿਲੋਂ ਰੋਇਆ ਤੇ ਕੂਕਿਆ ਤੇ ਮਾਰ ਕਹਿੰਦੇ ਕੌਣ ਹੈ, ਕਹਿੰਦਾ ਸਾਈਆਂ ਇਹੀ ਨੀ ਪਤਾ ਲੱਗਦਾ ਕੌਣ ਹੈ, ਤੇ ਮੇਰੇ ਬੂਹਾ ਖੋਲ ਕੇ ਦੱਸਦੇ ਕੌਣ ਹੈ। ਮਹਾਰਾਜ ਜੀ ਦੇ ਬੂਹਾ ਖੋਲਦਾ ਕਹਿੰਦੇ ਆ ਜਾ, ਜਿਹਨੂੰ ਪਤਾ ਨਾ ਲੱਗੇ ਉਹਨੂੰ ਮੈਂ ਦੱਸਦਾ ਕਿ ਤੂੰ ਆਤਮਾ ਹੈ ਤੂੰ ਬ੍ਰਹਮ ਹੈ, ਅੱਜ ਆਪਣਾ ਬੂਹਾ ਖੋਲ ਗਿਆ। ਸ਼ੁਕਰ ਹੋਇਆ ਗਰੀਬ ਨਵਾਜ ਨੇ ਪੁੱਛਿਆ ਕਿ ਤੂੰ ਸਾਰੀ ਕਹਾਣੀ ਸੁਣਾਈ, ਹਜ਼ੂਰ ਆਇਆ ਤਾਂ ਸੀ ਆਪਣਾ ਘਰ ਬਚਾਉਣ ਵਾਸਤੇ, ਇਹ ਤੁਹਾਡੇ ਇਲਾਹੀ ਦਰਸ਼ਨਾਂ ਨੇ ਮੈਨੂੰ ਤਾਂ ਸਾਰੀ ਜ਼ਿੰਦਗੀ ਲਈ ਬਸ ਤਨ ਮਨ ਧਨ ਸਭ ਸੌਂਪ ਰੱਖੋ, ਮੈਨੂੰ ਹੁਕਮ ਦੱਸੋ ਮੈਂ ਕੀ ਕਰਨਾ ਹੈ। ਕਹਿੰਦੇ ਲੰਗਰ ਵੀ ਚਲਾਉਣਾ ਹੈ, ਵਿਦਿਆ ਵੀ ਪੜ੍ਹਨੀ ਪੜ੍ਹਾਉਣੀ ਹੈ, ਸਾਰੇ ਕੰਮ ਹੀ ਕਰਨਾ, ਸੇਵਾ ਵੀ ਕਰਨਾ ਹੈ, ਕਰੀ ਕਰੋ। ਕਸਵੱਟੀ ਹੁਣ ਸੋਨਾ ਜਾਏ ਭਾਵੇਂ ਸੁਨਿਆਰੇ ਨੂੰ ਪਤਾ ਲੱਗ ਜਾ ਵੀ ਹੁਣ ਸ਼ੁੱਧ ਹੋ ਗਿਆ, ਪਰ ਮਾੜੀ ਜੀ ਮੈਲ ਹੈ ਅਜੇ ਵੀ, ਉਹ ਫੇਰ ਵੀ ਜਦੋਂ ਸੁਹਾਗਾ ਪਾਵੇ ਨਾ ਮੁੜ ਕੇ ਫੇਰ ਢਾਲ ਪੈਂਦਾ। ਮਹਾਰਾਜ ਨੇ ਕਿਹਾ ਵੀ ਮੈਲ ਨਹੀਂ ਰਹਿਣਾ ਜੀ, ਮਾੜਾ ਨੰਦ ਲਾਲ ਚੰਗਾ ਹੈ ਜਾਇਆ ਵਿਦਵਾਨ ਹੈ, ਇਹਨੇ ਅੱਗੇ ਕੰਮ ਖੜਾ ਦਿੱਤਾ। ਨੌ ਗ੍ਰੰਥ ਲਿਖ ਕੇ ਦੱਸ ਦਿੱਤੇ ਨੇ, ਇਕੱਲੀਆਂ ਬਦਲੀ ਨਹੀਂ, ਅੱਠ ਹੋਰ ਵੀ। ਇੱਕ ਦਿਨ ਦਾ ਵਾਕਿਆ ਹੈ ਕਿ ਭਾਈ ਸਾਹਿਬ ਬੈਠੇ ਨੇ ਬਿਲਕੁਲ ਕੋਲ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੂਹਰੇ ਥਾਲਾ ਆ ਗਿਆ ਤੇ ਪ੍ਰਸ਼ਾਦੇ ਉਹਦੇ ਵਿੱਚ ਦੋ ਨੇ, ਬਾਕੀ ਤਾਜ਼ਾ ਤਾਜ਼ਾ ਲਿਆਉਣਾ ਵੀ ਜਿੰਨਾ ਕੁ ਮਹਾਰਾਜ ਹੁਕਮ ਕਰਨ। ਔਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲੰਗਰ ਬੜਾ ਹੀ ਸਾਦਾ ਹੁੰਦਾ ਸੀ। ਇਹਦਾ ਸਬੂਤ ਹਜ਼ੂਰ ਸਾਹਿਬ ਮਿਲੂਗਾ ਤੁਹਾਨੂੰ ਉੱਥੇ ਜਾ ਕੇ ਦੇਖਿਓ ਵੀ ਜਿਹੜਾ ਮਹਾਰਾਜ ਨੂੰ ਭੋਗ ਉਸੇ ਟਾਈਮ ਤੇ ਜਿਵੇਂ ਰੋਜ਼ ਲੰਗਰ ਤਿਆਰ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਦਾ, ਉਹ ਦੇਖਿਓ ਕਹਿੰਦਾ ਦਾਲ ਸਬਜ਼ੀ ਕਹੀਦੀ ਹੈ। ਮੇਰੇ ਤੇ ਪ੍ਰਸ਼ਨ ਕਰਨ ਤੋਂ ਹਟ ਜਾਣਗੇ ਵੀ ਤੁਸੀਂ ਦਾਲ ਦੇ ਵਿੱਚ ਜੀ ਲੂਣ ਨਾਲ ਦੀ ਉਹ ਇਕੱਲੇ ਖਾਂਦੇ ਹੋ, ਇਹ ਤੜਕੇ ਤੁੜਕੇ ਕਾਹਦੇ ਨੀ ਖਾਂਦੇ, ਤੁਹਾਨੂੰ ਉੱਤਰ ਮਿਲ ਜੂਗਾ ਹਜ਼ੂਰ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਾਲ ਸਬਜ਼ੀ ਦੇ ਵਿੱਚ ਤੜਕੇ ਨਹੀਂ ਹੁੰਦੇ, ਮਿਰਚ ਮਸਾਲੇ ਨਹੀਂ ਹੁੰਦੇ, ਬਿਲਕੁਲ ਸਾਦਾ। ਤੇ ਤੁਸੀਂ ਰੰਗ ਦੇ ਜਾ ਕੇ ਆਪਣੇ ਕਣਕ ਵੇਲੇ ਛੇੜ ਦਿਓ, ਇਹ ਤਾਂ ਸਾਡਾ ਤਾਂ ਸੁਭਾਅ ਬਣ ਗਿਆ, ਤੁਸੀਂ ਖਾਈ ਹੋਈ ਚਲੋ ਜਿਵੇਂ ਹੌਲੀ ਹੌਲੀ, ਪਰ ਸਿਹਤ ਨੂੰ ਖਰਾਬ ਕਰਨੀ ਚਾਹੀਦੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਹਮਣੇ ਕੀ ਦੇਖਿਆ, ਇੱਕ ਕੁੱਤਾ ਬੈਠਾ। ਗੁਰੂ ਅਰਜਨ ਦੇਵ ਜੀ ਦੇ ਕੋਲ ਕੁੱਤਾ ਸੀ, ਉਹਦਾ ਨਾਂ ਸੀ ਪਿਸਤਾ, ਪਿਸਤੇ ਵਰਗਾ ਰੰਗ ਸੀ ਉਹਦਾ। ਮਹਾਰਾਜ ਨੇ ਨਵਾਂ ਪਿਸਤਾ ਰੱਖ ਲਿਆ, ਗੁਰੂ ਅਰਜਨ ਦੇਵ ਕੋਲ ਉਹਦੇ ਹੇਠ ਬੈਠਾ ਰਹਿੰਦਾ, ਬੜਾ ਸਿਆਣਾ। ਜਦੋਂ ਮਹਾਰਾਜ ਨੇ ਉੱਠਣਾ, ਭੂਮਿਸ਼ ਮਾਰਨੀ ਤੇ ਮਹਾਰਾਜ ਸਾਹਿਬ ਦੇ ਚਰਨ ਸੁੰਘਣੇ, ਬਸ ਇੱਕ ਬੋਲ ਨਹੀਂ ਸੀ ਚੱਲਦਾ, ਉਹਦਾ ਪਤਾ ਪਤਾ ਕਰਦਾ ਸੀ ਮਹਾਰਾਜ। ਕੁੱਤਾ ਸਾਹਮਣੇ, ਹੁਣ ਕੁੱਤੇ ਦਾ ਕੇ ਸੁਭਾਅ ਹੈ, ਜੇ ਕੋਈ ਰੋਟੀ ਖਾਂਦਾ ਹੋਵੇ ਤਾਂ ਮੂੰਹ ਵੱਲ ਵੇਖੀ ਜਾਂਦਾ ਹੈ, ਕਿਉਂ ਵੇਖਦਾ ਹੁੰਦਾ? ਜਵਾਨ ਨਾਲ ਮੰਗ ਵੀ ਸਕਦਾ, ਉਹ ਕਹਿੰਦਾ ਤਾਂ ਮੇਰੇ ਕੋਲ ਤਾਂ ਰੋਟੀ ਪਕਾਉਣ ਦੀ ਜਾਂ ਮੇਰੇ ਕੋਲ ਦਾਲ ਸਬਜ਼ੀ ਬਣਾਉਣ ਦੀ ਮੇਰੇ ਕੋਲ ਤਾਂ ਗੁੰਜਾਇਸ਼ ਹੀ ਨਹੀਂ, ਉਹ ਤੂੰ ਮਨੁੱਖ ਹੈ ਤੇ ਕਿਤੇ ਬੁਰਕੀ ਮੈਨੂੰ ਵੀ ਪਾ ਦੇ, ਬੁਰਕੀ ਚੰਗਾ। ਤੇ ਕਈ ਬੰਦੇ ਤਾਂ ਬੁਰਕੀ ਪਾ ਵੀ ਦਿੰਦੇ ਆ, ਕਈ ਬੰਦੇ ਇਹੋ ਜਿਹੇ ਆ ਵੀ ਉਹ ਕੁੱਤਾ ਦੇਖੀ ਜਾਵੇ ਚਾਹੇ 10 ਕੁੱਤੇ ਦੇਖੀ ਜਾਣ ਜੀ, ਉਹ ਤਾਂ ਸਾਰੀਆਂ ਪਲੇਟ ਜੁੜਦੇ ਆ, ਇੱਕ ਬੁਰਕੀ ਵੀ ਨਹੀਂ ਪਾਵਾਂਗੇ। ਉਹ ਕਹਿੰਦੇ 10 ਲੱਗ ਜਾਣਗੇ, ਅੱਜ ਰੋਟੀ ਪਾ ਦੀ ਕੱਲ ਨੂੰ ਹੋਰ ਆ ਜਾਣਗੇ ਕੁੱਤੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਜਿਹੜਾ ਇੱਕ ਕੀੜੀ ਦਾ ਵੀ ਖਿਆਲ ਰੱਖਦਾ ਹੈ, ਕਸਮੇ ਨਦਰੀ ਨਾਨਕ ਨਦਰੀ ਨਦਰ ਹੈ, ਕਸਮੇ ਨਦਰੀ ਕੀੜਾ ਭਾਵ ਹੈ। ਮਹਾਰਾਜ ਸਾਹਿਬ ਨੇ ਦੇਖਿਆ ਰੋਟੀ ਮੰਗ ਰਿਹਾ, ਮੈਂ ਤਾਂ ਜੇ ਦੋਨੇ ਦੀ ਪਾ ਦਾ ਤਾਂ ਵੀ ਲੱਗ ਰਹੀ ਹੋਰ ਲੈਣ ਮਾਰਨੇ ਅੱਧੀ ਰੋਟੀ, ਇੱਕ ਰੋਟੀ ਦੇ ਦੋ ਟੁਕੜੇ ਕੀਤੇ ਤੇ ਐਂ ਹੰਗਾ ਮਾਰੇ। ਹੁਣ ਸ਼ੀਤ ਪ੍ਰਸ਼ਾਦ ਕੁੱਤੇ ਨੂੰ ਮਿਲ ਗਿਆ ਜਿਹੜਾ ਸਾਡੇ ਕਰਮਾਂ ਚ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇਰੇ ਦਰ ਦਾ ਇਹ ਕੁੱਤਾ ਵੀ ਬੜਾ ਤੰਗ ਹੈ। ਕੁੱਤੇ ਨੇ ਮਾਲਕ ਦਾ ਸ਼ੁਕਰਾਨਾ ਕਰਕੇ ਬੜੇ ਸਬਰ ਨਾਲ ਪੂਰੀ ਮਾਰ ਕੁੱਤਾ ਰੋਟੀ ਖਾ ਲਿਆ। ਇਹ ਭਾਈ ਨੰਦ ਲਾਲ ਤੇ ਰਹਿਣਾ ਹੋਇਆ ਦੇਖ ਕੇ, ਕਦੇ ਕੁੱਤੇ ਕਿ ਨਹੀਂ ਦੇਖਦੇ, ਕਦੇ ਸਾਈਂ ਕਦੇ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਜੀ ਇੱਕ ਬੇਨਤੀ ਹੈ, ਮਾਰੇ ਕਹਿੰਦੇ ਭਾਈ ਸਾਹਿਬ ਕਹੋ। ਕਹਿੰਦਾ ਮਹਾਰਾਜ ਅੱਧੀ ਰੋਟੀ ਦਾ ਉਹ ਕੁੱਤੇ ਨੂੰ ਪਾ ਦਿੱਤੀ ਤੇ ਇੱਕ ਕੁੱਤਾ ਤੁਹਾਡੇ ਪੈਂਦੀ ਵੀ ਤਾਂ ਬੈਠਾ ਹੈ, ਪੈਂਦਾ ਵਾਲੇ ਪਾਸੇ ਇੱਕ ਕੁੱਤਾ ਹੋਰ ਬੈਠਾ, ਕੋਈ ਕੁੱਤਾ ਨਹੀਂ ਹੱਥ ਲਾ ਕੇ। ਜਿਹੜਾ 1400 ਵਿਦਵਾਨ ਨੂੰ ਜਿੱਤ ਕੇ ਆਇਆ, ਅੱਜ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਤੇਰੇ ਦਾਦਾ ਕੁੱਤਾ ਹਾਂ, ਹਮ ਉਪਰ ਤੇਰੇ ਦਰਬਾਰ ਭੌਂਕੇ ਹੋ ਕੇ ਬੋਲੇ ਕਬੀਰ ਕੁੱਤਰ ਰਾਮ ਕੋ ਮੋਤੀ ਹੋ ਗਏ। ਤੇ ਸਾਈਂ ਦੀਆਂ ਬਾਈ ਸਾਈ ਜਾਣੇ ਆ, ਤੇ ਮਹਾਰਾਜ ਸਾਹਿਬ ਜੀ ਰੋਟੀ ਛੱਡ ਕੇ ਉੱਥੇ ਵਿਚਾਲੇ ਕਹਿੰਦੇ ਭਾਈ ਸਾਹਿਬ ਤੂੰ ਕਿਵੇਂ ਕਹਿਤਾ ਆਪਣੇ ਆਪ ਨੂੰ ਕੁੱਤਾ, ਤੂੰ ਕੁੱਤਾ ਨਹੀਂ ਹੈ। ਮਹਾਰਾਜ ਕਿਉਂ ਕਹਿੰਦੇ ਕੁੱਤਾ ਵਾ, ਉਹਦੇ ਕਿ ਹੱਥ ਕਰਕੇ ਕਹਿੰਦੇ ਕੁੱਤਾ ਵਾ ਤੂੰ ਨਹੀਂ। ਕਹਿੰਦੇ ਜੀ ਵਜ੍ਹਾ, ਕਹਿੰਦੇ ਵਜ੍ਹਾ ਗੁਣ ਉਹਦੇ ਚ ਉਹ ਗੁਣ ਨੇ ਜਿਹੜੇ ਤੇਰੇ ਚ ਨਹੀਂ। ਨੰਦ ਲਾਲ ਦੇ ਇੱਕ ਅੱਜ ਸੱਟ ਨਵੇਂ ਨਾਂ, ਉੱਥੇ ਜਿੱਥੇ ਜ਼ਖਮ ਹੋਇਆ ਪਿਆ ਤੇ ਉੱਥੇ ਅੱਲੇ ਜ਼ਖਮ ਦੇ ਉੱਤੇ ਤੇ ਵੱਡੀ ਚੋਟ ਲੱਗੀ ਹੈ। ਮਹਾਰਾਜ ਇਹ ਕਿਆ ਬਾਤ ਹੈ? ਕਹਿਣ ਲੱਗੇ ਹਾਂ ਦੇਵ, ਉਹਨੇ ਮੰਗੀ ਸੀ ਰੋਟੀ ਮੇਰੇ ਕੋਲੋਂ? ਕਹਿੰਦੇ ਨਹੀਂ। ਕਹਿੰਦੇ ਕੁੱਤਾ ਹੀ ਉਹ ਹੁੰਦਾ ਜਿਹੜਾ ਮੰਗੇ ਨਾ, ਜਿਹੜਾ ਮੰਗੇ ਉਹ ਕੁੱਤਾ ਨਹੀਂ ਹੁੰਦਾ, ਤੇ ਮੰਗਿਆ ਇਸ ਲਈ ਤੂੰ ਕੁੱਤਾ ਰਹੀ। ਭਾਵੇਂ ਭਾਈ ਸਾਹਿਬ ਜੀ ਕਹਿੰਦੇ ਰਾਗ ਦੇ ਵਿੱਚ ਆ ਕੇ ਨਾ ਚੀਕ ਨਿਕਲ ਗਈ, ਚਰਨ ਫੜ ਕੇ ਰੋਇਆ, ਕਹਿੰਦਾ ਸਾਈਆਂ ਅੱਜ ਪਤਾ ਲੱਗਿਆ ਤੇਰੇ ਦਰ ਦਾ ਕੁੱਤਾ ਹੋਣਾ ਵੀ ਕਿੱਡੇ ਮਾਣ ਦੀ ਗੱਲ ਹੈ, ਤੇ ਨੰਦ ਲਾਲ ਦਾ ਕੁੱਤਾ ਵੀ ਨਹੀਂ ਨਾ ਬਣ ਸਕਿਆ। ਮਹਾਰਾਜ ਕਹਿਣ ਲੱਗੇ ਵੀ ਬਸ सोना हो गया सारा शुद्ध। कहने लाया भी सिक्का, फिर शब्द की मिलिया, आ शब्द मिले जो की खुशी होया। नगरी नगर
Yeah. I'm going to go to the hospital. Thank you.